ਨਿਆਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸ੍ਰੀ ਗੁਰੂ ਨਾਨਕ ਪਰਸ਼ੋਤਮੰ ਪਰੰਪਰਾ ਵਰਨਾਥ ਜੁਗਲ ਚਰਨ ਮੰ ਬੰਦਨਾ ਧਰ ਪਰ ਧਰ ਕਰਮਾਥ। ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਇਸ ਪਾਵਨ ਤੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਸੰਗੀਓ, ਇੱਕ ਵਾਰ ਸਭ ਕਿਰਪਾ ਕਰੋ ਉਸ ਪਹਿਲੇ ਪਾਤਸ਼ਾਹ ਪਹਿਲੇ ਨਾਨਕ ਸਿੱਖ ਧਰਮ ਦੇ ਬਾਨੀ ਉਸ ਮਹਾਨ ਰਹਿਬਰ ਜਿਸ ਨੇ ਸੰਸਾਰ ਦੇ ਕੋਨੇ ਕੋਨੇ ਦੇ ਵਿੱਚ ਜਾ ਕੇ ਸੱਚੇ ਨਾਮ ਦਾ ਛਿੱਟਾ ਦਿੱਤਾ, ਉਹ ਜਿਹੜੇ ਹਿਰਦੇ ਲੋਕਾਂ ਦੇ ਅਗਿਆਨਤਾ ਦੇ ਹਨੇਰੇ ਦੇ ਨਾਲ ਭਰੇ ਪਏ ਸੀ ਉਸ ਦੇ ਵਿੱਚ ਗਿਆਨ ਰੂਪੀ ਤੀਰ ਮਾਰ ਕੇ ਚਾਨਣ ਦਾ ਪ੍ਰਕਾਸ਼ ਕੀਤਾ। ਉਸ ਰਹਿਬਰ ਨੂੰ ਯਾਦ ਕਰ ਲਈਏ, ਸਭ ਕਿਰਪਾ ਕਰੋ, ਸਭ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ। ਇੱਕ ਵਾਰ ਫਿਰ ਸਭ ਕਿਰਪਾ ਕਰੋ ਸਾਡੇ ਹਿਰਦੇ ਸਮਰਾਟ ਜਿਨ੍ਹਾਂ ਦੀ ਯਾਦ ਅੱਜ ਵੀ ਨਾਮਧਾਰੀਆਂ ਦੇ ਦਿਲ ਦੇ ਵਿੱਚ ਸਮੋਈ ਹੋਈ ਹੈ, ਜਿਨ੍ਹਾਂ ਦੀ ਯਾਦ ਆਉਣ ਦੇ ਨਾਲ ਨਾਮਧਾਰੀ ਕੁਰਲਾ ਉੱਠਦੇ ਨੇ, ਉਸ ਸਤਿਗੁਰੂ ਨੂੰ ਯਾਦ ਕਰੀਏ, ਸਭ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਇੱਕ ਵਾਰੀ ਫਿਰ ਸਭ ਕਿਰਪਾ ਕਰੋ ਸਮੇਂ ਦੇ ਮਾਲਕ ਹਾਜ਼ਰਾ ਹਜ਼ੂਰ ਤਖ਼ਤ ਚਵਰ ਦੇ ਮਾਲਕ ਪਾਤਸ਼ਾਹ ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਮਿਹਰ ਦੇ ਨਾਲ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਜਿਸ ਵੇਲੇ ਲੋਕ ਇੰਨੀ ਜ਼ਿਆਦਾ ਭੱਜ ਦੌੜ ਦੀ ਜ਼ਿੰਦਗੀ ਜੀ ਰਹੇ ਨੇ ਕਿ ਲੋਕਾਂ ਨੂੰ ਆਪਣੇ ਮਾਂ ਪਿਓ ਆਪਣੇ ਸੱਜਣ ਮਿੱਤਰ ਮਿਲਣ ਦੇ ਲਈ ਵੀ ਟਾਈਮ ਨਹੀਂ ਹੁੰਦਾ, ਅੱਜ ਕੱਲ੍ਹ ਇੱਕ ਕਹਾਵਤ ਬਣ ਚੁੱਕੀ ਆ ਕਿ ਜ਼ਹਿਰ ਖਾਣ ਨੂੰ ਵੀ ਸਮਾਂ ਨਹੀਂ, ਅਰਥਾਤ ਜ਼ਿੰਦਗੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਆ। ਅਜਿਹੇ ਸਮੇਂ ਦੇ ਵਿੱਚ ਜਿਸ ਰਹਿਬਰ ਦੀ ਬਖਸ਼ਿਸ਼ ਦੇ ਨਾਲ ਅਸੀਂ ਨਾਮ ਜਪ ਰਹੇ ਹਾਂ, ਗੁਰਬਾਣੀ ਕਥਾ ਵਿਚਾਰ ਕਰ ਰਹੇ ਹਾਂ, ਸੁਣ ਰਹੇ ਹਾਂ, ਜਿਸ ਰਹਿਬਰ ਦੀ ਬਖਸ਼ਿਸ਼ ਦੇ ਨਾਲ ਸਾਨੂੰ ਇੱਥੇ ਇਕੱਠਿਆ ਹੋਣ ਦਾ ਇਹ ਸੁਹਾਵਣਾ ਮੌਕਾ ਮਿਲਿਆ ਇਸ ਪ੍ਰਯੋਗ ਕਰਨ ਦਾ, ਉਸ ਨੂੰ ਵੀ ਯਾਦ ਕਰੀਏ, ਸਭ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ। ਸਤਸੰਗੀਓ, ਗੁਰਬਾਣੀ ਪੂਰੇ ਸੰਸਾਰ ਦੇ ਲਈ ਨਾ ਕਿ ਬਲਕਿ ਸਿਰਫ ਸਿੱਖਾਂ ਦੇ ਲਈ ਨਹੀਂ, ਹਰ ਇੱਕ ਇਨਸਾਨ ਦੇ ਲਈ, ਹਰ ਇੱਕ ਉਸ ਵਿਅਕਤੀ ਦੇ ਲਈ ਜਿਹੜਾ ਗਿਆਨ ਦਾ ਇੱਛਾਵਾਨ ਆ, ਜਿਹੜਾ ਕੋਈ ਚੰਗਾ ਗ੍ਰਹਿਣ ਕਰਨ ਦਾ ਇੱਛਾਵਾਨ ਆ, ਉਸ ਦੇ ਲਈ ਗੁਰਬਾਣੀ ਗਿਆਨ ਦਾ ਅਥਾਹ ਭੰਡਾਰਾ ਹੈ, ਅਥਾਹ ਸਮੁੰਦਰ ਹੈ। ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਪਰ ਮਨੁੱਖ ਨੂੰ ਜ਼ਿੰਦਗੀ ਜੀਣ ਦੇ ਲਈ ਸੰਦੇਸ਼ ਦਿੱਤਾ ਗਿਆ। ਗੁਰਬਾਣੀ ਦੇ ਵਿੱਚ ਕਿਤੇ ਸੇਵਾ ਦੀ ਗੱਲ ਕੀਤੀ ਜਾ ਰਹੀ ਆ, ਕਿਤੇ ਚਰਨ ਭਗਤੀ ਦੀ ਗੱਲ ਕੀਤੀ ਜਾ ਰਹੀ ਆ, ਕਿਤੇ ਗੁਰੂ ਪ੍ਰੇਮ ਦੀ ਗੱਲ ਕੀਤੀ ਜਾ ਰਹੀ ਆ, ਕਿਤੇ ਮਨੁੱਖ ਦੇ ਨਿੱਤ ਕਰਮਾਂ ਦੀ ਗੱਲ ਕੀਤੀ ਜਾ ਰਹੀ ਆ ਕਿ ਮਨੁੱਖ ਤੈਨੂੰ ਜ਼ਿੰਦਗੀ ਕਿਸ ਤਰੀਕੇ ਨਾਲ ਜੀਣੀ ਚਾਹੀਦੀ ਆ ਕਿ ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ। ਅਰਥਾਤ ਥਾਂ ਥਾਂ ਦੇ ਉੱਪਰ ਮਨੁੱਖ ਨੂੰ ਸੇਧ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਜੀਵਨ ਜੀਣਾ, ਸੱਚ ਦੇ ਰਸਤੇ ਤੇ ਚੱਲਣਾ, ਪਰਾਇਆ ਹੱਕ ਨਹੀਂ ਖਾਣਾ ਇਤਿਆਦਿ। ਗੁਰਬਾਣੀ ਦੀਆਂ ਇਹਨਾਂ ਸਿੱਖਿਆਵਾਂ ਦੇ ਵਿੱਚ ਇੱਕ ਉਹ ਸਿੱਖਿਆ ਜਿਸ ਦਾ ਜ਼ਿਕਰ ਗੁਰਬਾਣੀ ਦਾ ਹਰ ਰਚਨਹਾਰਾ ਕਰ ਰਿਹਾ, ਜਿਸ ਦੀ ਗੱਲ ਗੁਰਬਾਣੀ ਵਿੱਚ ਥਾਂ ਥਾਂ ਆ ਰਹੀ ਹੈ ਸ਼ੁਰੂ ਤੋਂ ਅਖੀਰ ਤੱਕ, ਉਹ ਹੈ ਨਾਮ। ਜਿਸ ਨਾਮ ਦੀ ਤੁਸੀਂ ਅਰਾਧਨਾ ਕਰ ਰਹੇ ਹੋ, ਜਿਸ ਨਾਮ ਨੂੰ ਤੁਸੀਂ ਇੱਥੇ ਜਪ ਰਹੇ ਹੋ, ਜਿਸ ਨਾਮ ਨੂੰ ਧਿਆਉਣ ਦੇ ਲਈ, ਜਿਸ ਨਾਮ ਦੀ ਅਰਾਧਨਾ ਕਰਨ ਦੇ ਲਈ, ਜਿਸ ਆਤਮਾ ਦੀ ਖੁਰਾਕ ਦੇ ਲਈ ਤੁਸੀਂ ਇੱਥੇ ਇਕੱਠੇ ਹੋਏ ਹੋ, ਉਹ ਹੈ ਨਾਮ। ਦੁੱਖ ਦਰਦ ਜਮ ਨੇੜ ਨਾ ਆਵੇ, ਜੋ ਹਰ ਕੇ ਗੁਣ ਗਾਵੇ। ਜਿਹੜਾ ਸੱਜਣ ਨਾਮ ਜਪਦਾ ਹੈ, ਜਿਹੜਾ ਸੱਜਣ ਹਰੀ ਦਾ ਨਾਮ ਧਿਆਉਂਦਾ ਹੈ, ਪਰਮਾਤਮਾ ਨੂੰ ਯਾਦ ਰੱਖਦਾ ਹੈ, ਗੁਰਬਾਣੀ ਦਾ ਫਰਮਾਨ ਹੈ ਕਿ ਉਸਦੇ ਦੁੱਖ ਦਰਦ ਕੋਈ ਨੇੜੇ ਨਹੀਂ ਆਉਂਦਾ। ਸਿਰਫ ਦੁੱਖ ਦਰਦ ਹੀ ਨਹੀਂ, ਨਾਲ ਦੀ ਨਾਲ ਉਸਨੂੰ ਜਮਾਂ ਦਾ ਵੀ ਕੋਈ ਡਰ ਨਹੀਂ ਰਹਿੰਦਾ, ਜਮਾਂ ਦਾ ਵੀ ਭੈ ਨਹੀਂ ਰਹਿੰਦਾ। ਅਰਥਾਤ ਇਹ ਸੰਸਾਰ ਦੇ ਵਿੱਚ ਤਾਂ ਉਸਨੂੰ ਸੁੱਖ ਮਿਲਦਾ ਹੀ ਹੈ, ਇਹ ਸੰਸਾਰ ਦੇ ਵਿੱਚ ਤਾਂ ਉਹ ਦੁੱਖ ਦਰਦ ਤੋਂ ਉੱਪਰ ਉੱਠਦਾ ਹੀ ਹੈ, ਨਾਲ ਦੀ ਨਾਲ ਅੱਗੇ ਪਰਮਾਤਮਾ ਦੀ ਦਰਗਾਹ ਦੇ ਵਿੱਚ, ਗੁਰੂ ਦੇ ਦਰਬਾਰ ਦੇ ਵਿੱਚ ਵੀ ਉਸਦਾ ਆਦਰ ਸਤਿਕਾਰ ਹੁੰਦਾ, ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਹੀਂ ਰਹਿੰਦਾ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਵਾਲੀ ਗੱਲ ਹੋ ਜਾਂਦੀ ਆ। ਮਨੁੱਖ ਸਾਰਾ ਦਿਨ ਕੰਮ ਕਰਦਾ, ਹਰ ਕੰਮ ਲਈ ਸੋਚਦਾ, ਹਰ ਕੰਮ ਦਾ ਪਹਿਲਾਂ ਬੰਦੋਬਸਤ ਕਰਕੇ ਤੁਰਦਾ, ਪਰ ਖਿਆਲ ਰੱਖਣਾ ਕਿ ਜਿੱਥੇ ਜੇਕਰ ਇਸਨੇ ਦਿੱਲੀ ਜਾਣਾ ਹੋਵੇ, ਬੰਬੇ ਜਾਣਾ ਹੋਵੇ, ਕਿਸੇ ਬਾਹਰ ਹੋਰ ਦੇਸ਼ ਦੇ ਵਿੱਚ ਜਾਣਾ ਹੋਵੇ, ਪਹਿਲਾਂ ਸੋਚ ਕੇ ਤੁਰੇਗਾ ਕਿ ਉੱਥੇ ਮੇਰਾ ਕੋਈ ਸੱਜਣ ਮਿੱਤਰ ਹੈ। ਜੇ ਨਹੀਂ ਹੈ ਤਾਂ ਕਿਸੇ ਤੋਂ ਪਤਾ ਕਰੇਗਾ ਕਿਸੇ ਰਿਹਾਇਸ਼ ਵਾਲੀ ਜਗ੍ਹਾ ਦਾ, ਰਹਿਣ ਦਾ ਇੱਥੇ ਉਸਦਾ ਕੋਈ ਪ੍ਰਬੰਧ ਹੋ ਸਕੇ। ਪਰ ਨਾਲ ਦੀ ਨਾਲ ਜਿਸ ਥਾਂ ਤੇ ਹਰ ਇੱਕ ਸੱਜਣ ਨੇ ਜਾਣਾ, ਕੋਈ ਪਤਾ ਨਹੀਂ ਕਿਸ ਦੀ ਕਦੋਂ ਵਾਰੀ ਆ ਜਾਵੇ, ਉਹ ਹੈ ਪਰਮਾਤਮਾ ਦਾ ਘਰ। ਉਸ ਥਾਂ ਤੇ ਜਾਣ ਦੇ ਲਈ, ਉਸ ਥਾਂ ਬਾਰੇ ਸੋਚਣ ਵਾਲੇ ਕੁਝ ਹੀ ਸੱਜਣ ਹੁੰਦੇ ਨੇ ਜਿਹੜੇ ਉਸ ਥਾਂ ਤੇ ਜਾਣ ਦੇ ਲਈ ਆਪਣਾ ਧਨ ਇਕੱਠਾ ਕਰਦੇ ਨੇ, ਪ੍ਰਬੰਧ ਕਰਦੇ ਨੇ, ਕਿਉਂਕਿ ਉਹ ਧਨ ਹੈ ਨਾਮ। ਤੇ ਚੰਗਾ ਕੰਮ ਹਰ ਸੱਜਣ ਦੇ ਲਈ ਕਰਨਾ ਔਖਾ ਹੁੰਦਾ, ਬੁਰਾ ਤਾਂ ਹਰ ਇੱਕ ਕਰ ਲਏਗਾ। ਤੇ ਨਾਮ ਹੈ ਕੈਸਾ, ਇਸ ਥਾਂ ਦੇ ਉੱਪਰ ਵੀ, ਲੋਕ ਦੇ ਵਿੱਚ ਵੀ ਸੁੱਖ ਦੇਵੇਗਾ, ਅੱਗੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਸੁੱਖ ਦੇਵੇਗਾ। ਦੁੱਖ ਦਰਦ ਜਮ ਨੇੜ ਨਾ ਆਵੇ, ਨਾ ਕਿਸੇ ਵੀ ਤਰ੍ਹਾਂ ਦੁੱਖ ਦਰਦ ਸੰਸਾਰ ਦੇ ਵਿੱਚ ਲੱਗਣਾ, ਨਾ ਜਮ ਨੇੜ ਆਉਣੇ ਨੇ। ਫੱਫਾ ਫਿਰਤ ਫਿਰਤੂ ਆਇਆ, ਦੁਰਲੱਭ ਦੇ ਕਲਯੁਗ ਮੈਂ ਪਾਇਆ, ਫਿਰ ਆਇਆ ਅਵਸਰ ਚਰਹਿਣਾ ਹਾਥਾ, ਨਾਮ ਜਪਿਓ ਤੋਂ ਕੱਟੀ ਹੈ ਫਾਸਾ। ਗੁਰਬਾਣੀ ਫਰਮਾਨ ਕਰ ਰਹੀ ਆ ਕਿ ਹੇ ਮਨੁੱਖ, ਹੇ ਸੱਜਣ, ਤੂੰ ਵਾਰ ਵਾਰ ਜੁਨਾਂ ਦੇ ਵਿੱਚ ਪੈ ਕੇ ਆ ਰਿਹਾ, ਬੜੀਆਂ ਜੁਨਾਂ ਦੇ ਬਾਅਦ, ਬੜੇ ਸਮੇਂ ਦੇ ਬਾਅਦ ਤੈਨੂੰ ਇਹ ਜੂਨ ਮਿਲੀ ਆ, ਇਹ ਮੌਕਾ ਮਿਲਿਆ ਮਨੁੱਖਾ ਦੇਹੀ ਦਾ। ਜੇਕਰ ਤੂੰ ਇਸ ਨੂੰ ਸਵਾਰਨਾ ਚਾਹੁੰਦਾ, ਜੇਕਰ ਤੂੰ ਗੁਰੂ ਦੀਆਂ ਖੁਸ਼ੀਆਂ ਚਾਹੁੰਦਾ, ਤਾਂ ਕਿਰਪਾ ਕਰ, ਨਾਮ ਨੂੰ ਜਪਣਾ ਕਰ ਲੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਹ ਸੰਗਤ ਭਾਈ ਕੇਵਲ ਨਾਮ। ਕਿ ਤੇਰਾ ਜਿਹੜਾ ਅਸਲ ਕੰਮ ਹੈ, ਉਹ ਹੈ ਨਾਮ ਦਾ ਜਪਣਾ, ਉਹ ਹੈ ਨਾਮ ਦਾ ਆਰਾਧਨਾ। ਹੋਰ ਜਿੰਨੇ ਮਰਜ਼ੀ ਕੰਮ ਕਰ ਲੈ, ਸੰਸਾਰ ਦੇ ਵਿੱਚ ਫਿਰਦਿਆਂ ਠੀਕ ਹੈ ਕਿ ਮਨੁੱਖਾ ਜ਼ਿੰਦਗੀ ਜੀਣ ਦੇ ਲਈ ਤੁਹਾਨੂੰ ਆਪਣੇ ਰੋਜ਼ੀ ਰੋਟੀ ਦੇ ਲਈ ਪੈਸੇ ਦੀ ਜ਼ਰੂਰਤ ਹੈ, ਸੰਸਾਰ ਦੇ ਵਿੱਚ ਵਿਚਰਨ ਦੇ ਲਈ ਹੋਰ ਰਿਸ਼ਤਿਆਂ ਦੀ, ਹੋਰ ਕੰਮਾਂ ਦੀ ਜ਼ਰੂਰਤ ਹੈ। ਪਰ ਸਿਰਫ ਤੇ ਸਿਰਫ ਜੇਕਰ ਤੁਸੀਂ ਸੰਸਾਰੀ ਕੰਮਾਂ ਦੇ ਵਿੱਚ ਹੀ ਖਚਿਤ ਹੋ ਜਾਓ, ਤਾਂ ਗੁਰੂ ਦੀਆਂ ਖੁਸ਼ੀਆਂ ਤੋਂ, ਪਰਮਾਤਮਾ ਦੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਓਗੇ। ਤੁਹਾਨੂੰ ਪਰਮਾਤਮਾ ਦੀਆਂ ਖੁਸ਼ੀਆਂ ਦੇ ਲਈ, ਗੁਰੂ ਦੀਆਂ ਖੁਸ਼ੀਆਂ ਦੇ ਲਈ, ਸੰਸਾਰ ਦੇ ਵਿੱਚ ਜੇ ਸੁੱਖ ਦੇ ਲਈ ਦਿਨ ਰਾਤ ਤੁਸੀਂ ਦੌੜਦੇ ਫਿਰਦੇ ਹੋ, ਉਹ ਸੁੱਖ ਨੂੰ ਗ੍ਰਹਿਣ ਕਰਨ ਦੇ ਲਈ ਨਾਮ ਹੈ ਜਿਹੜਾ, ਉਹ ਗੁਰੂ ਸਾਹਿਬ ਨੇ ਕਥਾ ਦਾਤ ਬਖਸ਼ੀ ਹੈ। ਕਬੀਰ ਸਾਹਿਬ ਫਰਮਾਉਂਦੇ ਨੇ, ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੰਬਾਰ, ਜੋ ਬਣ ਫਲ ਪਾਕੇ ਭੋਏ ਗ੍ਰਹਿ, ਬੋਹਰ ਨਾ ਲੱਗ ਹੈ ਡਾਰ। ਕਿਹੜਾ ਹੈ ਮਨੁੱਖਾ ਜਨਮ, ਇਹ ਸੱਜਣਾ ਤੇਰਾ ਇਹ ਜਨਮ ਦੁਰਲੱਭ ਹੈ, ਤੈਨੂੰ ਇਹ ਜਨਮ ਜਿਹੜਾ ਇੱਕ ਵਾਰ ਮਿਲ ਗਿਆ, ਦੂਸਰੀ ਵਾਰ ਮਿਲਣਾ ਬੜਾ ਮੁਸ਼ਕਿਲ ਆ, ਕਿਉਂਕਿ ਪੇੜ ਦੀ, ਰੁੱਖ ਦੀ ਟਾਹਣੀ ਦੇ ਉੱਪਰ ਲੱਗਿਆ ਹੋਇਆ ਫਲ ਜਿਹੜਾ ਇੱਕ ਵਾਰ ਹੇਠਾਂ ਡਿੱਗ ਜਾਏ, ਉਸਦਾ ਵਾਪਸ ਟਾਹਣੀ ਦੇ ਨਾਲ ਜੁੜਨਾ ਸੰਭਵ ਆ। ਉਸੇ ਤਰ੍ਹਾਂ ਜੇ ਤੂੰ ਇਸ ਜਨਮ ਦੇ ਵਿੱਚ, ਇਸ ਮੌਕੇ ਦੇ ਸਮੇਂ ਇਹ ਮੌਕਾ ਗਵਾ ਲਿਆ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ, ਫਿਰ ਤੈਨੂੰ ਇਹ ਮੌਕਾ ਨਹੀਂ ਮਿਲਣਾ। ਇਸ ਲਈ ਵਾਰ ਵਾਰ ਗੁਰਬਾਣੀ ਕਹਿ ਰਹੀ ਹੈ ਕਿ ਨਾਮ ਜਪ, ਨਾ ਬਿਨਾ ਜੋ ਪਹਿਰਾ ਖਾਏ ਜੋ ਕੁੱਕਰ ਜੂਠਣ ਮਹਿ ਪਾਏ ਨਾ ਬਿਨਾ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸੀ ਗਾਰ ਕਿ ਨਾਮ ਦੇ ਬਿਨਾ ਹੈ ਸੱਜਣਾ ਤੂੰ ਜੋ ਵੀ ਖਾਂਦਾ ਖਾ ਪੀ ਰਿਹਾ ਹੈ ਜੋ ਵੀ ਕਰ ਰਿਹਾ ਉਹ ਸਾਰਾ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਜੇਕਰ ਤੂੰ ਨਾਮ ਨੂੰ ਰਾਧੇ ਬਿਨਾ ਕੁਝ ਖਾ ਪੀ ਰਿਹਾ ਵਰਤੋਂ ਵਿਹਾਰ ਕਰ ਰਿਹਾ ਜਿਸ ਤਰ੍ਹਾਂ ਕਿ ਕੁੱਤੇ ਨੇੜੇ ਜੂਠੀਆਂ ਪੱਤਲਾਂ ਚੱਟਦੇ ਪਏ ਨੇ ਨਾ ਬਿਨਾ ਜਿੰਨਾ ਤੂੰ ਕੰਮ ਕਾਰ ਕਰਦਾ ਪਿਆ ਉਹ ਐਸਾ ਹੈ ਜਿਸ ਤਰ੍ਹਾਂ ਕੋਈ ਮ੍ਰਿਤਕ ਲਾਸ਼ ਪਈ ਹੈ ਉਸ ਦੇ ਉੱਪਰ ਹਾਰ ਸ਼ਿੰਗਾਰ ਕਰੀ ਜਾਓ ਉਸ ਹਾਰ ਸ਼ਿੰਗਾਰ ਦਾ ਕੋਈ ਫਾਇਦਾ ਨਹੀਂ ਉਹ ਹਾਰ ਸ਼ਿੰਗਾਰ ਕਿਸੇ ਦਾ ਮਨ ਨਹੀਂ ਮੋਹ ਲਏਗਾ ਉਹ ਹਾਰ ਸ਼ਿੰਗਾਰ ਕਿਸੇ ਨੂੰ ਚੰਗਾ ਨਹੀਂ ਲੱਗੇਗਾ ਫਿਰ ਵੀ ਉਸ ਲਾਸ਼ ਦੇ ਵਿੱਚੋਂ ਬਦਬੂ ਆਵੇਗੀ ਫਿਰ ਵੀ ਉਸਦੇ ਕੋਈ ਨੇੜੇ ਨਹੀਂ ਆਵੇਗਾ ਫਿਰ ਵੀ ਸਾਰੇ ਉਸ ਤੋਂ ਦੂਰ ਹੀ ਜਾਣਗੇ ਇਸ ਲਈ ਇਹ ਸੱਜਣਾ ਨਾਮ ਦਾ ਜਪਣਾ ਕਰ ਨਾਮ ਦਾ ਆਰਾਧਨਾ ਕਰ ਜਿਸ ਵੇਲੇ ਕਿਸੇ ਜਵਾਨ ਦੇ ਨਾਲ ਗੱਲ ਕੀਤੀ ਜਾਵੇ ਕਿ ਸੱਜਣਾ ਨਾਮ ਜਪਿਆ ਕਰ ਤਾਂ ਅੱਗੋਂ ਜਵਾਬ ਬੜਾ ਸੋਹਣਾ ਬਣਾ ਕੇ ਦਿੱਤਾ ਜਾਂਦਾ ਹੈ ਕਿ ਬਹੁਤ ਉਮਰ ਪਈ ਹੈ ਨਾਮ ਵੀ ਜਪ ਲਵਾਂਗੇ ਬੁਢਾਪੇ ਵਿੱਚ ਨਾਮ ਜਪ ਲਵਾਂਗੇ ਪਰ ਖਿਆਲ ਰੱਖਣਾ ਭਾਈ ਸੰਤੋਖ ਸਿੰਘ ਲਿਖਦੇ ਨੇ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ ਜਰਾ ਪਾਓ ਨਾ ਬਣ ਸਕੇ ਜਰਾ ਆਯੂ ਕੇ ਮਾਹੇ ਕਿ ਜੇਕਰ ਤੂੰ ਇਸ ਸੰਸਾਰ ਸਾਗਰ ਨੂੰ ਤਰਨਾ ਹੈ ਜੇਕਰ ਤੂੰ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਜੇਕਰ ਤੂੰ ਪਰਮਾਤਮਾ ਦੇ ਦਰਗਾਹ ਦੇ ਵਿੱਚ ਸਫਲ ਹੋ ਕੇ ਜਾਣਾ ਮਾਣ ਦੇ ਨਾਲ ਜਾਣਾ ਫਿਰ ਸੱਜਣਾ ਇਹ ਸੰਸਾਰ ਸਾਗਰ ਨੂੰ ਪਾਰ ਕਰਨ ਦੇ ਲਈ ਗੁਰੂ ਕੀਆਂ ਖੁਸ਼ੀਆਂ ਦੇ ਲਈ ਜੇ ਕੋਈ ਵਧੀਆ ਉਮਰ ਹੈ ਤਾਂ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ ਤਾਂ ਜਵਾਨੀ ਦੀ ਉਮਰ ਆ ਕਿਉਂਕਿ ਜੇਕਰ ਤੂੰ ਜਵਾਨੀ ਦੇ ਵਿੱਚ ਆਪਣੇ ਆਪ ਨੂੰ ਆਦਤ ਨਾ ਪਈ ਨਾਮ ਜਪਣ ਦੀ ਤਾਂ ਖਿਆਲ ਰੱਖਣਾ ਬੁਢਾਪੇ ਦੇ ਵਿੱਚ ਵੀ ਤੂੰ ਨਾਮ ਨਹੀਂ ਜਪ ਸਕਣਾ ਕਿਉਂਕਿ ਜਿਹੜੀਆਂ ਆਦਤਾਂ ਤੇਰੀਆਂ ਸ਼ੁਰੂ ਦੇ ਵਿੱਚ ਪੱਕ ਗਈਆਂ ਉਹ ਅਖੀਰ ਤੱਕ ਚੱਲਦੀਆਂ ਰਹਿਣੀਆਂ ਨੇ ਤੇ ਉਹਨਾਂ ਦਾ ਖਤਮ ਹੋਣਾ ਬਹੁਤ ਔਖਾ ਗੁਰੂ ਦੀ ਮਿਹਰ ਹੋ ਜਾਏ ਤਾਂ ਤੇਰੀਆਂ ਆਦਤਾਂ ਬਦਲ ਜਾਣ ਨਹੀਂ ਉਹ ਆਦਤਾਂ ਨਹੀਂ ਬਦਲਣਗੀਆਂ ਵੈਸੇ ਵੀ ਜੇਕਰ ਦੇਖਿਆ ਜਾਏ ਤਾਂ ਉਹ ਉਮਰ ਜਿਸ ਦੇ ਵਿੱਚ ਸਰੀਰ ਦਰਦ ਕਰ ਰਿਹਾ ਗੋਡੇ ਦੁਖ ਰਹੇ ਨੇ ਚੱਲਿਆ ਨਹੀਂ ਜਾ ਰਿਹਾ ਜਿਸ ਦੇ ਵਿੱਚ ਸੱਜਣ ਮਿੱਤਰ ਕੋਈ ਬੁਲਾ ਕੇ ਰਾਜੀ ਨਹੀਂ ਕੋਈ ਕੋਲ ਬਹਿ ਕੇ ਰਾਜੀ ਨਹੀਂ ਕੋਈ ਪੁੱਤ ਪੋਤਾ ਕੋਈ ਹੋਰ ਰਿਸ਼ਤੇਦਾਰ ਜਿਸ ਦੇ ਸਮੇਂ ਇੱਕ ਸਾਰਾ ਦਿਨ ਲੰਘਾਉਣਾ ਔਖਾ ਹੋ ਜਾਂਦਾ ਉਹਨਾਂ ਦਰਦਾਂ ਦੇ ਸਮੇਂ ਤੂੰ ਨਾਮ ਨਹੀਂ ਜਪ ਸਕਦਾ ਜਰਾ ਪਾਓ ਨਾ ਬਣ ਸਕੇ ਜਰਾ ਆਜੂ ਕੇ ਮਾਹੇ ਕਿਉਂਕਿ ਜੇਕਰ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਆਦਤ ਪਾ ਲਈ ਤਾਂ ਉਹ ਆਦਤ ਪਾਈ ਹੋਈ ਤੈਨੂੰ ਬੁਢਾਪੇ ਦੇ ਵਿੱਚ ਵੀ ਨਾਮ ਜਪਾਈ ਜਾਏਗੀ ਪਰ ਜੇਕਰ ਤੂੰ ਇਸ ਸਮੇਂ ਆਦਤ ਨਾ ਪਾਈ ਤਾਂ ਖਿਆਲ ਰੱਖਣਾ ਉਸ ਸਮੇਂ ਨਾਮ ਜਪਣਾ ਮੁਸ਼ਕਲ ਹੋ ਜਾਵੇਗਾ ਤੇ ਨਾਮ ਇੱਕ ਐਸੀ ਚੀਜ਼ ਆ ਕਿ ਜੇ ਸੁੱਖ ਦੇ ਲਈ ਅਸੀਂ ਦਿਨ ਰਾਤ ਦੌੜਦੇ ਹਾਂ ਉਹ ਸੁੱਖ ਨਾਮ ਜਪਣ ਵਾਲੇ ਨੂੰ ਮਿਲ ਜਾਏਗਾ ਵੱਡੇ ਵੱਡੇ ਲੋਕ ਜਿਹੜੇ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ ਬੜਾ ਪੈਸਾ ਬੜੀਆਂ ਫੈਕਟਰੀਆਂ ਨੇ ਵੱਡੀਆਂ ਵੱਡੀਆਂ ਨੌਕਰੀਆਂ ਨੇ ਬੜੇ ਬੜੇ ਮੰਤਰੀ ਨੇ ਉੱਚੇ ਉੱਚੇ ਪਦਾਂ ਤੇ ਪਦਵੀਆਂ ਤੇ ਬੈਠੇ ਹੋਏ ਨੇ ਖਿਆਲ ਰੱਖਣਾ ਕਈ ਵਾਰੀ ਉਹ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਹਰ ਵੇਲੇ ਚਿੰਤਾ ਦੇ ਰੋਗ ਦੇ ਨਾਲ ਗ੍ਰਸਤ ਹੁੰਦੇ ਨੇ ਕਿਤੇ ਵੀ ਜਾਣਾ ਪਹਿਲਾਂ ਸਿਕਿਉਰਿਟੀ ਦੇਖਣਗੇ ਨਿਕਲ ਨਹੀਂ ਸਕਦੇ ਬਾਹਰ ਮਨ ਦੀ ਹਿੰਮਤ ਨਹੀਂ ਪੈਂਦੀ ਰਾਤ ਨੂੰ ਸੋਣਾ ਤਾਂ ਦੇਖਣਗੇ ਕੋਲੇ ਪੂਰੀ ਸਿਕਿਉਰਿਟੀ ਹੈ ਕੋਈ ਡਾਕਾ ਨਾ ਪੈ ਜਾਏ ਸਾਡੇ ਪੈਸੇ ਨਾ ਲੁੱਟੇ ਜਾਣ ਇਤਿਆਦਿ ਚਿੰਤਾਵਾਂ ਦੇ ਰੋਗ ਦੇ ਵਿੱਚ ਘਰੇ ਘਿਰੇ ਰਹਿੰਦੇ ਨੇ ਵੱਡੇ ਵੱਡੇ ਜੋ ਦਿਸਾ ਲੋਕ ਤਿੰਨਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲੇ ਵਲਾਈ ਗੁਰਬਾਣੀ ਇਹ ਗੱਲ ਫਰਮਾ ਰਹੀ ਹੈ ਕਿ ਜਿਹੜੇ ਵੱਡੇ ਵੱਡੇ ਲੋਕ ਤੁਸੀਂ ਪੈਸੇ ਵਾਲੇ ਸੰਸਾਰ ਦੇ ਵਿੱਚ ਦੇਖਦੇ ਹੋ ਵੱਡੇ ਨਹੀਂ ਉਹਨਾਂ ਨੂੰ ਚਿੰਤਾ ਦਾ ਰੋਗ ਲੱਗਿਆ ਰਹਿੰਦਾ ਮਾਇਆ ਕਿਸੇ ਨੂੰ ਵੱਡਿਆਂ ਨਹੀਂ ਕਰਦੀ ਜੇਕਰ ਵੱਡਿਆਂ ਕਰਦਾ ਹੈ ਤਾਂ ਨਾਮ ਕਰਦਾ ਹੈ ਸੋ ਵੱਡਾ ਜਿਨ ਰਾਮ ਲੇ ਵਲਾਈ ਉਹ ਵੱਡਾ ਹੈ ਜਿਸ ਨੇ ਪਰਮਾਤਮਾ ਦੇ ਨਾਲ ਜਿਸ ਨੇ ਗੁਰੂ ਚਰਨਾਂ ਦੇ ਨਾਲ ਆਪਣੀ ਬਿਰਤੀ ਜੋੜੀ ਹੋਈ ਆ ਕਿਉਂਕਿ ਅੱਜ ਜੇਕਰ ਕੋਈ ਉੱਚੀ ਪੋਸਟ ਤੇ ਹੈ ਤਾਂ ਕੋਈ ਪਤਾ ਨਹੀਂ ਕਿਸ ਵੇਲੇ ਕੋਈ ਗਲਤੀ ਹੋਈ ਉਸਨੂੰ ਸਸਪੈਂਡ ਕਰ ਦਿੱਤਾ ਜਾਏਗਾ ਉਸਨੂੰ ਉੱਥੋਂ ਕੱਢ ਦਿੱਤਾ ਜਾਏਗਾ ਕਦੋਂ ਉਸ ਤੋਂ ਅਸਤੀਫਾ ਲੈ ਲਿਆ ਜਾਏਗਾ ਕੋਈ ਪਤਾ ਨਹੀਂ ਅੱਜ ਪਦਵੀ ਹੈ ਅੱਜ ਪੈਸਾ ਹੈ ਫੈਕਟਰੀਆਂ ਹਨ ਲੋਕ ਪਿੱਛੇ ਪਿੱਛੇ ਆ ਰਹੇ ਨੇ ਲੋਕ ਤੁਹਾਡੇ ਨਾਲ ਰਿਸ਼ਤਾ ਬਣਾਉਣ ਦੇ ਲਈ ਦੌੜ ਰਹੇ ਨੇ, ਕੱਲ ਨੂੰ ਹੋ ਸਕਦਾ ਤੁਹਾਨੂੰ ਆਪਣੇ ਕੰਮ ਦੇ ਵਿੱਚ ਘਾਟਾ ਪੈ ਗਿਆ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਕਿਸੇ ਨੇ ਸਿਆਣਨਾ ਨਹੀਂ। ਪਰ ਇੱਕ ਨਾਮ ਜਪਣ ਵਾਲਾ ਸਾਧੂ ਇੱਕ ਝੁੱਗੀ ਦੇ ਵਿੱਚ ਬੈਠਿਆ ਹੋਇਆ, ਉਸ ਨੂੰ ਲੋਕ ਅੱਜ ਵੀ ਪੁੱਜਣਗੇ, ਲੋਕ ਕੱਲ ਵੀ ਪੁੱਜਣਗੇ, ਲੋਕ ਉਸ ਨੂੰ ਮਰਨ ਤੋਂ ਬਾਅਦ ਵੀ ਪੁੱਜਣਗੇ। ਪਰ ਦੂਸਰੇ ਪਾਸੇ ਉਹ ਮਾਇਆ ਦਾ ਧਨੀ ਬੰਦਾ, ਉਸ ਨੂੰ ਕਿਸੇ ਨੇ ਯਾਦ ਨਹੀਂ ਰੱਖਣਾ ਜੇਕਰ ਨਾਮ ਨਹੀਂ ਜਪਦਾ ਪਿਆ। ਜੇਕਰ ਨਾਮ ਜਪਦਾ, ਗੁਰੂ ਨੂੰ ਰਾਤ ਦਾ ਗੁਰੂ ਚਰਨਾਂ ਦੀ ਸੇਵਾ ਕਰਦਾ ਤਾਂ ਉਸ ਨੂੰ ਵੀ ਲੋਕ ਯਾਦ ਰੱਖਣਗੇ, ਚੰਗੇ ਕੰਮ ਕਰੇਗਾ। ਪਰ ਜੇਕਰ ਸਿਰਫ ਮਾਇਆ ਦੇ ਮਾਣ ਦੇ ਵਿੱਚ ਖੱਚੀ ਤਾਂ ਮਾਇਆ ਦੇ ਆਪਣੀ ਪਦਵੀ ਦੇ ਮੋਹ ਦੇ ਵਿੱਚ ਚੰਨਾ ਹੋਇਆ, ਕਿਸੇ ਨੂੰ ਸਿਆਣ ਨਹੀਂ ਰਿਹਾ, ਤਾਂ ਖਿਆਲ ਰੱਖਣਾ ਵੱਡਾ ਨਹੀਂ ਹੋ ਜਾਏਗਾ, ਉਸ ਨੂੰ ਕੋਈ ਨਹੀਂ ਸਿਆਣੇਗਾ। ਤੇ ਸੰਸਾਰ ਦੇ ਵਿੱਚ ਵੇਖਿਆ ਜਾਂਦਾ ਨੇ, ਕਿ ਮਿਸਾਲਾਂ ਮਿਲ ਜਾਂਦੀਆਂ ਨੇ ਕਿ ਬੜੇ ਬੜੇ ਲੋਕ ਜਿਨ੍ਹਾਂ ਨੂੰ ਪਹਿਲਾਂ ਬਹੁਤ ਸਾਰੇ ਲੋਕ ਪੂਜਦੇ ਹੁੰਦੇ ਨੇ, ਬਾਅਦ ਦੇ ਵਿੱਚ ਕੋਈ ਯਾਦ ਨਹੀਂ ਕਰਦਾ, ਕੋਈ ਪੁੱਛਦਾ ਨਹੀਂ, ਕਿਉਂਕਿ ਐਸਾ ਹੁੰਦਾ ਸੰਸਾਰ ਦੇ ਵਿੱਚ। ਇਸ ਲਈ ਗੁਰਬਾਣੀ ਵਾਰ ਵਾਰ ਆਖਰੀ ਹੈ ਕਿ ਸੋ ਵੱਡਾ ਜਿਨ ਰਾਮ ਲਿਵ ਲਾਈ, ਪਰ ਦੂਸਰੇ ਪਾਸੇ ਜਿਹੜਾ ਰਾਮ ਦੇ ਨਾਲ ਬਿਰਤੀ ਜੋੜ ਲੇਗਾ, ਜਿਹੜਾ ਨਾਮ ਨੂੰ ਹਿਰਦੇ ਵਿੱਚ ਵਸਾ ਲੇਗਾ, ਉਸ ਨੂੰ ਸਦਾ ਯਾਦ ਕੀਤਾ ਜਾਏਗਾ। ਨਾ ਉਹ ਮਰਹਿ ਨਾ ਠਾਗਾ ਜਾਹੇ, ਜਿਹਦੇ ਹਿਰਦੇ ਦੇ ਵਿੱਚ ਨਾਮ ਵਸੇਗਾ, ਜਿਨ ਰਾਮ ਵਸੈ ਮਨ ਮਾਹੇ, ਨਾ ਉਹ ਮਰਦਾ, ਭਾਵ ਕਿ ਉਹ ਅਮਰ ਹੋ ਜਾਂਦਾ ਨਾਮ ਨੂੰ ਜਪਣ ਵਾਲਾ। ਤੇ ਖਿਆਲ ਰੱਖਣਾ, ਮਨੁੱਖ ਸਾਰਾ ਦਿਨ ਕੰਮ ਕਰਦਾ ਫਿਰਦਾ, ਉਸਦੇ ਕੱਪੜੇ ਲਿਬੜ ਜਾਂਦੇ ਨੇ, ਉਸਦਾ ਸਰੀਰ ਲਿਬੜ ਜਾਂਦਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਜੇਕਰ ਮਨੁੱਖ ਨੇ ਕੰਮ ਕਰਨਾ ਤਾਂ ਉਸਦੇ ਲਈ ਉਹਦੀ ਖੁਰਾਕ ਹੈ ਉਸਦੇ ਸਰੀਰ ਦੀ ਰੋਟੀ, ਪ੍ਰਸ਼ਾਦਾ, ਫਲ, ਜੂਸ, ਦੁੱਧ ਆਦਿ, ਆਪਣੇ ਸਰੀਰ ਨੂੰ ਚਲਾਉਣ ਦੇ ਲਈ ਖੁਰਾਕ ਦਿੰਦਾ ਮਨੁੱਖ। ਦੋ ਦਿਨ ਖੁਰਾਕ ਨਾ ਦਿਓ, ਲਿੱਸਾ ਹੋਣਾ ਸ਼ੁਰੂ ਹੋ ਜਾਏਗਾ, ਕੁਝ ਦਿਨ ਖੁਰਾਕ ਨਾ ਦਿਓ, ਮੌਤ ਹੋ ਜਾਏਗੀ। ਸਰੀਰ ਦੇ ਲਈ ਖੁਰਾਕ ਜ਼ਰੂਰੀ ਹੈ ਤੇ ਮਨੁੱਖ ਖੁਰਾਕ ਦਿੰਦਾ, ਪਰ ਖਿਆਲ ਰੱਖਣਾ ਆਤਮਾ ਦੀ ਵੀ ਕੋਈ ਖੁਰਾਕ ਹੈ। ਆਤਮਾ ਨੂੰ ਵੀ ਪਾਪਾਂ ਦੀ ਮੈਲ ਤੋਂ ਮੁਕਤ ਕਰਨ ਦੇ ਲਈ, ਆਤਮਾ ਨੂੰ ਵੀ ਬਲਵਾਨ ਕਰਨ ਦੇ ਲਈ ਕੋਈ ਖੁਰਾਕ ਹੈ, ਉਹ ਹੈ ਨਾਮ ਦੀ ਖੁਰਾਕ, ਜਿਸ ਦੀ ਗੱਲ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਦੇ ਵਿੱਚ ਕਰਦੇ ਨੇ। ਜਿਹੜਾ ਜਪਜੀ ਸਾਹਿਬ ਸਿਨਿਤ ਕਰਮ ਦੀਆਂ ਬਾਣੀਆਂ ਦੇ ਵਿੱਚ ਪੜ੍ਹਦੇ ਹੋ, ਭਰੀਆ ਹੱਥ ਪੈਰ ਤਣ ਦੇ, ਪਾਣੀ ਧੋਤਾ ਉੱਤਰ ਸੁੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ, ਭਰੀਏ ਮੱਤ ਪਾਪਾ ਕਾ ਸੰਗ, ਉਹ ਧੋਪਾ ਨਾਵੈ ਕਾ ਰੰਗ। ਮਨੁੱਖ ਦਾ ਸਰੀਰ ਲਿਬੜ ਗਿਆ, ਸਾਰਾ ਦਿਨ ਖੇਤ ਦੇ ਵਿੱਚ ਕੰਮ ਕਰਕੇ ਆਇਆ, ਜਾਂ ਕਿਤੇ ਮਿੱਟੀ ਕੱਟੇ ਵਾਲੀ ਜਗ੍ਹਾ ਤੇ ਮਜ਼ਦੂਰੀ ਕਰਕੇ ਆਇਆ, ਸ਼ਾਮ ਨੂੰ ਘਰ ਆਇਆ, ਪਾਣੀ ਦੇ ਨਾਲ ਸਰੀਰ ਧੋ ਕੇ ਸਾਰਾ ਸਾਫ਼ ਕਰ ਲਿਆ, ਕੱਪੜੇ ਖਰਾਬ ਹੋ ਗਏ, ਪਿਸ਼ਾਬ ਲੱਗ ਗਿਆ, ਕੁਝ ਹੋਰ ਲੱਗ ਗਿਆ, ਉਸ ਨੂੰ ਸਾਬਣ ਦੇ ਨਾਲ ਧੋ ਕੇ ਪਵਿੱਤਰ ਕਰ ਲਿਆ, ਸਾਫ਼ ਕਰ ਲਿਆ। ਪਰ ਜੇਕਰ ਆਤਮਾ ਨੂੰ ਪਾਪਾਂ ਦੀ ਮੈਲ ਲੱਗ ਗਈ, ਜੇਕਰ ਤੁਹਾਡੀ ਆਤਮਾ ਕਮਜ਼ੋਰ ਹੋ ਗਈ, ਤੁਹਾਡੀ ਆਤਮਾ ਮਲੀਨ ਹੋ ਗਈ, ਤਾਂ ਖਿਆਲ ਰੱਖਣਾ ਉਸ ਆਤਮਾ ਨੂੰ ਸਾਫ਼ ਕਰਨ ਦੇ ਲਈ, ਉਸ ਆਤਮਾ ਨੂੰ ਬਲਵਾਨ ਬਣਾਉਣ ਦੇ ਲਈ ਜੇ ਕੋਈ ਚੀਜ਼ ਹੈ ਤਾਂ ਉਹ ਨਾਮ ਹੈ। ਉਹ ਲੋਕ ਜਿਹੜੇ ਕਦੀ ਅਪਰਾਧੀ ਸਨ, ਜੁਲਮੀ ਸਨ, ਜਿਹੜੇ ਸ਼ਿਕਾਰ ਕਰਨ ਵਾਲੇ ਸਨ, ਜਿਨ੍ਹਾਂ ਨੇ ਕਦੇ ਤਲਵਾਰ ਨਹੀਂ ਸੀ ਉਠਾਈ, ਜਿਨ੍ਹਾਂ ਦੀ ਆਤਮਾ ਬਿਲਕੁਲ ਕਮਜ਼ੋਰ ਸੀ, ਜਾਂ ਜਿਹੜੇ ਲੋਕ ਵੱਡੇ ਵੱਡੇ ਪਾਪੀ ਸੀ, ਵੱਡੇ ਵੱਡੇ ਸ਼ਿਕਾਰੀ ਸੀ, ਜ਼ੁਲਮ ਕਰਦੇ ਸਨ, ਜਿਸ ਵੇਲੇ ਉਹਨਾਂ ਨੇ ਨਾਮ ਜਪਿਆ, ਉਹਨਾਂ ਦੀ ਆਤਮਾ ਬਲਵਾਨ ਹੋ ਗਈ, ਉਹਨਾਂ ਦੀ ਆਤਮਾ ਪਵਿੱਤਰ ਹੋ ਗਈ, ਤੇ ਉਹਨਾਂ ਨੇ ਐਸੇ ਐਸੇ ਕੰਮ ਕਰਕੇ ਦਿਖਾ ਦਿੱਤੇ ਸੰਸਾਰ ਦੇ ਵਿੱਚ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ। ਮੇਰੇ ਸਾਹਮਣੇ ਗੱਲ ਆ ਗਈ ਹੈ ਬੰਦੇ ਬਹਾਦਰ ਦੀ। ਉਹ ਬੰਦਾ ਬਹਾਦਰ ਜਿਹੜਾ ਕਦੀ ਹਿਰਨੀਆਂ ਦੇ ਸ਼ਿਕਾਰ ਕਰਦਾ ਸੀ, ਜਿਹੜਾ ਕਦੀ ਇੱਕ ਹਿਰਨੀ ਦੇ ਮਰਨ ਦੇ ਨਾਲ, ਉਸਦੇ ਵਿੱਚੋਂ ਬੱਚਿਆਂ ਦੇ ਨਿਕਲਣ ਦੇ ਨਾਲ ਮਨ ਜਿਸ ਵੇਲੇ ਦ੍ਰਵਿਤ ਹੋਇਆ ਤਾਂ ਸਾਧੂ ਬਣਿਆ। ਸਾਧੂ ਬਣਨ ਤੋਂ ਬਾਅਦ ਫਿਰ ਸ਼ਿਕਾਰੀ ਮਨ ਜਾਗ ਉੱਠਿਆ, ਸਾਧਾਂ ਦੇ ਸ਼ਿਕਾਰ ਕਰਨ ਲੱਗ ਗਿਆ, ਨੰਦੇੜ ਦੇ ਵਿੱਚ ਡੇਰਾ ਲਾਇਆ ਹੋਇਆ। ਜਿਸ ਵੇਲੇ ਕੋਈ ਸਾਧ ਬੰਦੇ ਬਹਾਦਰ ਦੇ ਕੋਲ ਜਾਂਦਾ ਤਾਂ ਖਿਆਲ ਰੱਖਣਾ ਉਸ ਥਾਂ ਤੇ ਇੱਕ ਪਲੰਘ ਲਾਇਆ ਹੋਇਆ ਬੜੇ ਆਦਰ ਸਤਿਕਾਰ ਦੇ ਲਈ, ਆਪ ਥੋੜੀ ਦੂਰ ਸਾਈਡ ਤੇ ਬੈਠਦਾ। ਆ ਕੇ ਸਾਧ ਜੇਕਰ ਕੋਈ ਜਾਂ ਕੋਈ ਹੋਰ ਆਦਮੀ ਉਸ ਪਲੰਘ ਤੇ ਬੈਠ ਜਾਂਦਾ ਤਾਂ ਉਹ ਪਲੰਘ ਚੱਕ ਕੇ ਮੂਧਾ ਮਾਰ ਦਿੱਤਾ ਜਾਂਦਾ, ਉਸ ਨੂੰ ਕੁੱਟਿਆ ਜਾਂਦਾ, ਉਸ ਨੂੰ ਤੰਗ ਕੀਤਾ ਜਾਂਦਾ, ਉਸ ਨੂੰ ਆਪਣੀ ਈਣ ਮਨਾਈ ਜਾਂਦੀ ਆ। ਉਹ ਬੰਦਾ ਬਹਾਦਰ ਜਿਹੜਾ ਕਿ ਕਦੇ ਜਿਸਨੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਹਕੂਮਤ ਨਾਲ ਟੱਕਰ ਲੈਣ ਦੀ, ਜਿਸਨੇ ਕਦੀ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਹੁਣ ਚੰਗੇ ਕੰਮ ਕਰਨ ਦੀ, ਉਹ ਬੰਦਾ ਬਹਾਦਰ ਜਿਸ ਵੇਲੇ ਉਸਨੂੰ ਨਾਮ ਦੀ ਦਾਤ ਮਿਲੀ। ਕਰਤਾਰ ਸਿੰਘ ਕਲਾਸ ਵਾਲੀਆ ਲਿਖਦਾ, ਫੂ ਕੰਨ ਦੇ ਵਿੱਚ ਜਿਹੀ ਮਾਰੀ ਬੰਦਾ ਗਿੱਦੜੋਂ ਸ਼ੇਰ ਬਣਾ ਦਿੱਤਾ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਉਸਨੂੰ ਨਾਮ ਦੀ ਦਾਤ ਬਖਸ਼ੀ ਤਾਂ ਬੰਦਾ ਬੰਦਾ ਬਹਾਦਰ ਹੋ ਗਿਆ, ਬੰਦਾ ਗਿੱਦੜ ਤੋਂ ਸ਼ੇਰ ਬਣ ਗਿਆ, ਬੰਦਾ ਹੁਣ ਜ਼ੁਲਮ ਦੇ ਨਾਲ ਟੱਕਰ ਲੈਣ ਵਾਲਾ ਬਹਾਦਰ ਯੋਧਾ ਸੂਰਮਾ ਬਣ ਗਿਆ। ਉਹ ਬੰਦਾ ਬਹਾਦਰ ਜਿਸ ਨੇ ਜਿਸ ਵੇਲੇ ਪਾਣੀਪਤ ਤੋਂ ਪੰਜਾਬ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਪੂਰੇ ਪੰਜਾਬ ਦੇ ਵਿੱਚ ਮੁਗਲਾਂ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ। ਆਮ ਤੌਰ ਤੇ ਉਸਦੀ ਸਰਹੰਦ ਦੀ ਲੜਾਈ ਨੂੰ ਯਾਦ ਕੀਤਾ ਜਾਂਦਾ, ਪਰ ਸਿਰਫ ਸਰਹੰਦ ਹੀ ਨਹੀਂ ਜਲਾਲਾਬਾਦ ਤੱਕ ਪਹੁੰਚਿਆ, ਸਿਰਫ ਪੰਜਾਬ ਨਹੀਂ ਯੂਪੀ ਤੱਕ ਪੁੱਜਾ। ਜਿੱਥੇ ਜਿੱਥੇ ਵੀ ਜ਼ੁਲਮ ਹੁੰਦਾ ਸੀ ਹਰ ਥਾਂ ਤੇ ਜਾ ਕੇ ਉਸਨੇ ਮੁਗਲਾਂ ਦੀ ਇੱਟ ਦੇ ਨਾਲ ਇੱਟ ਖੜਕਾਈ, ਬਾਦਸ਼ਾਹ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ। ਇਹ ਸੀ ਨਾਮ ਦੀ ਤਾਕਤ। ਉਹ ਮਨ ਜਿਹੜਾ ਅੱਜ ਤੱਕ ਆਮ ਲੋਕਾਂ ਨੂੰ, ਨਿਰਬਲਾਂ ਨੂੰ, ਜਿਹੜਾ ਅੱਜ ਤੱਕ ਸਾਫ ਸੁਥਰੇ ਸਾਧੂ ਲੋਕਾਂ ਨੂੰ ਜਾਂ ਜਾਨਵਰਾਂ ਨੂੰ ਤੰਗ ਕਰਦਾ ਰਿਹਾ, ਨਿਹੱਥਿਆਂ ਨੂੰ ਤੰਗ ਕਰਦਾ ਰਿਹਾ, ਅੱਜ ਉਹੀ ਮਨ ਬੰਦੇ ਬਹਾਦਰ ਦਾ ਬਲਵਾਨ ਹੋਇਆ ਨਾਮ ਜਪਣ ਦੇ ਨਾਲ, ਤੇ ਅੱਜ ਉਹੀ ਮਨ ਜ਼ੁਲਮ ਦਾ ਟਾਕਰਾ ਕਰ ਰਿਹਾ, ਜ਼ੁਲਮ ਦਾ ਖਾਤਮਾ ਕਰ ਰਿਹਾ। ਇਹ ਹੈ ਨਾਮ ਦੀ ਤਾਕਤ। ਉਹ ਬੰਦਾ ਬਹਾਦਰ ਜਿਸ ਵੇਲੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ, ਗੁਰਦਾਸ ਨੰਗਲ ਦੀ ਗੜੀ ਤੋਂ ਲੈ ਕੇ ਉਸ ਦੀ 9 ਜੂਨ 1716 ਤੱਕ ਉਸਦੀ ਸ਼ਹੀਦੀ ਤੱਕ ਉਸਨੂੰ ਵਾਰ ਵਾਰ ਡਰਾਇਆ ਜਾਂਦਾ, ਵਾਰ ਵਾਰ ਧਮਕਾਇਆ ਜਾਂਦਾ। ਖਿਆਲ ਰੱਖਣਾ, ਜਿਸ ਵੇਲੇ ਫੜ ਕੇ ਲੈ ਕੇ ਗਏ ਨੇ ਉਸ ਤੋਂ ਲੈ ਕੇ ਧਮਕੀਆਂ ਸ਼ੁਰੂ ਹੋ ਗਈਆਂ ਬੰਦੇ ਬਹਾਦਰ ਨੂੰ ਡਰਾਉਣ ਦੀਆਂ, ਕਿ ਤੈਨੂੰ ਸ਼ਹੀਦ ਕਰ ਦਿਆਂਗੇ, ਤੈਨੂੰ ਵੱਢ ਦਿਆਂਗੇ, ਕੱਟ ਦਿਆਂਗੇ, ਤੇਰੀ ਪਤਨੀ ਦਾ ਨੂੰ ਮਾਰ ਦਿਆਂਗੇ, ਤੇਰੇ ਬੱਚੇ ਨੂੰ ਮਾਰ ਦਿਆਂਗੇ, ਜਾਂ ਉਦੋਂ ਤੋਂ ਲੈ ਕੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਏਰੀਏ ਦੇ ਵਿੱਚੋਂ ਸਿੱਖਾਂ ਨੂੰ ਫੜ ਲਿਆਂਦਾ ਜਾਂਦਾ, ਕਤਲ ਕਰਕੇ ਸਿਰ ਵੱਢ ਕੇ ਨੇਜਾਂ ਤੇ ਟਾਂਕੇ ਬੰਦੇ ਬਹਾਦਰ ਦੇ ਸਾਹਮਣੇ ਲਿਆਂਦੇ ਜਾਂਦੇ ਨੇ। ਪਰ ਖਿਆਲ ਰੱਖਣਾ, ਬੰਦਾ ਬਹਾਦਰ ਡੋਲ ਨਹੀਂ ਰਿਹਾ, ਕਿਉਂਕਿ ਨਾਮ ਦੇ ਨਾਲ ਆਤਮਾ ਬਲਵਾਨ ਹੋ ਚੁੱਕੀ ਆ। ਬੰਦੇ ਬਹਾਦਰ ਤੇ ਮੁਗਲਾਂ ਦੀ ਕਿਸੇ ਵੀ ਗੱਲ ਦਾ ਅਸਰ ਨਹੀਂ ਹੋ ਰਿਹਾ। ਬੇਪਰਵਾਹ, ਅਡੋਲ, ਕੋਈ ਦੁੱਖ ਦਰਦ ਉਸਨੂੰ ਮਹਿਸੂਸ ਹੀ ਨਹੀਂ ਹੋ ਰਿਹਾ। ਇਹ ਹੈ ਨਾਮ ਦੀ ਤਾਕਤ। ਉਹ ਬੰਦਾ ਬਹਾਦਰ ਜਿਸ ਤੋਂ ਮੁਗਲ ਕਿੰਨਾ ਡਰ ਰਹੇ ਨੇ, ਖਿਆਲ ਕਰਨਾ, ਪਿੰਜਰੇ ਦੇ ਵਿੱਚ ਕੈਦ ਕਰ ਲਿਆ ਗਿਆ। ਪਿੰਜਰੇ ਦੇ ਵਿੱਚ ਕੈਦ ਕਰਨ ਤੋਂ ਬਾਅਦ ਪਿੰਜਰੇ ਦੇ ਨਾਲ ਇੱਕ ਆਦਮੀ, ਇੱਕ ਸਿਪਾਹੀ ਬਣ ਦਿੱਤਾ ਸੰਗਲ ਪਾ ਕੇ, ਕਿਉਂਕਿ ਮੁਗਲਾਂ ਦੇ ਵਿੱਚ ਇਹ ਗੱਲ ਫੈਲੀ ਹੋਈ ਸੀ ਕਿ ਬੰਦਾ ਬਹਾਦਰ ਉੱਡ ਜਾਂਦਾ, ਕਿ ਜੇਕਰ ਬੰਦਾ ਬਹਾਦਰ ਪਿੰਜਰਾ ਲੈ ਕੇ ਉੱਡੇਗਾ, ਨਾਲ ਬੰਨਿਆ ਹੋਇਆ ਸਿਪਾਹੀ ਤਲਵਾਰ ਮਾਰ ਕੇ ਇਸਨੂੰ ਪਿੰਜਰੇ ਦੇ ਵਿੱਚ ਖਤਮ ਕਰ ਦਵੇ। ਇੰਨਾ ਡਰ ਰਹੀ ਹੈ ਸਰਕਾਰ ਬੰਦੇ ਬਹਾਦਰ ਤੋਂ, ਕਿਉਂਕਿ ਗੁਰੂ ਕੇ ਹੁਕਮ ਦੇ ਵਿੱਚ ਰਹਿ ਕੇ ਨਾਮ ਦੀ ਆਰਾਧਨਾ ਕੀਤੀ ਹੋਈ ਆ, ਕਿਉਂਕਿ ਬਲਵਾਨ ਹੋ ਚੁੱਕਿਆ। ਫੜਨ ਤੇ ਡਰਾਉਣ ਧਮਕਾਉਣ ਤੇ ਮੁਗਲਾਂ ਤੋਂ ਡਰਦਾ ਨਹੀਂ ਪਿਆ, ਤੇ ਦੂਸਰੇ ਪਾਸੇ ਮੁਗਲ ਇੰਨਾ ਡਰ ਰਹੇ ਨੇ। ਜੇ ਉਸ ਨੂੰ ਲਿਜਾਇਆ ਜਾ ਰਿਹਾ, ਜੇਕਰ ਜਲੂਸ ਕੱਢਿਆ ਜਾ ਰਿਹਾ ਸਿੰਘਾਂ ਦਾ, ਅੱਗੇ ਉਸਦੇ ਸਿੰਘ ਲਾ ਲਏ ਗਏ ਨੇ ਨੇਜਾਂ ਦੇ ਉੱਪਰ, ਸਿਰ ਵੱਢ ਕੇ ਰੱਖ ਰੱਖ ਕੇ ਚਾਰੇ ਪਾਸੇ ਭਿਅੰਕਰ ਦ੍ਰਿਸ਼ ਬਣਾ ਦਿੱਤਾ ਗਿਆ ਉਸਦੇ, ਪਰ ਬੰਦਾ ਬਹਾਦਰ ਨਹੀਂ ਡੋਲ ਰਿਹਾ। ਦਿੱਲੀ ਲਿਜਾਇਆ ਗਿਆ, ਇਸ ਤਰ੍ਹਾਂ ਨਹੀਂ ਕਿ ਸਭ ਤੋਂ ਪਹਿਲਾਂ ਉਸਨੂੰ ਸ਼ਹੀਦ ਕਰ ਦਿੱਤਾ ਗਿਆ। ਖਿਆਲ ਰੱਖਣਾ, ਪਹਿਲਾਂ ਜਿੰਨੇ ਸਿੰਘ ਲਿਆਂਦੇ ਗਏ ਨੇ, ਰੋਜ਼ ਉਹਨਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਉਸਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਕਤਲਗਾਹ ਦੇ ਵਿੱਚ ਤਲਵਾਰ ਚੱਲ ਰਹੀ ਹੈ ਬੰਦੇ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ, ਪਰ ਬੰਦਾ ਬਹਾਦਰ ਡੋਲ ਨਹੀਂ ਰਿਹਾ। ਬੰਦੇ ਬਹਾਦਰ ਨੇ ਕੀ ਡੋਲਣਾ, ਉਹਦੇ ਨਾਲ ਆਇਆ ਹੋਇਆ ਇੱਕ ਐਸਾ ਨੌਜਵਾਨ ਸਿੱਖ ਜਿਹੜਾ ਕਿ ਨਵਾਂ ਵਿਆਹ ਹੋਇਆ ਸੀ, ਜਿਸ ਦਾ ਥੋੜੇ ਹੀ ਦਿਨ ਪਹਿਲਾਂ ਜਿਸ ਵੇਲੇ ਉਸਨੂੰ ਮੁਗਲ ਫੜ ਕੇ ਲੈ ਆਏ, ਉਸਦੀ ਮਾਂ ਰੋਂਦੀ ਕਰਲਾਉਂਦੀ ਫਰਕਸੀਅਰ ਕੋਲ ਪੁੱਜੀ, ਆ ਕੇ ਦੁਹਾਈ ਦਿੱਤੀ ਪਿੱਟੀ, ਆਖਣ ਲੱਗੀ ਮੇਰਾ ਪੁੱਤ ਨਿਰਦੋਸ਼ ਆ, ਮੇਰਾ ਪੁੱਤ ਸਿੱਖ ਹੈ ਹੀ ਨਹੀਂ, ਮੇਰੇ ਪੁੱਤ ਨੂੰ ਪਿੰਡਾਂ ਦੇ ਵਿੱਚੋਂ ਜਿਸ ਵੇਲੇ ਨਜਾਇਜ਼ ਤੁਹਾਡੇ ਪੁਲਿਸ ਵਾਲੇ ਸਿੰਘਾਂ ਨੂੰ ਫੜ ਕੇ ਲਿਆਏ ਘਰਾਂ ਦੇ ਵਿੱਚੋਂ, ਤਾਂ ਮੇਰੇ ਪੁੱਤ ਨੂੰ ਵੀ ਫੜ ਕੇ ਲੈ ਆਏ। ਖਿਆਲ ਰੱਖਣਾ, ਨਾਮ ਦੀ ਤਾਕਤ ਇੰਨੀ ਹੈ ਕਿ ਉਸਦੇ ਹਿਰਦੇ ਦੇ ਵਿੱਚ ਇੰਨਾ ਨਾਮ ਵਸ ਚੁੱਕਿਆ, ਆਤਮਾ ਇੰਨੀ ਬਲਵਾਨ ਹੋ ਚੁੱਕੀ ਆ ਨਾਮ ਨੂੰ ਜਪ ਕੇ। ਕਤਲਗਾਹ ਤੇ ਖੜਿਆ, ਤਲਵਾਰ ਧੋਣ ਤੇ ਚੱਲਣ ਵਾਲੀ ਆ, ਮਾਂ ਨੇ ਆ ਕੇ ਬਾਦਸ਼ਾਹ ਦਾ ਰੁੱਕਾ ਦਿਖਾਇਆ, ਉਸ ਵੇਲੇ ਰੋਕ ਦਿੱਤਾ ਗਿਆ ਕਤਲ ਕਰਨ ਵਾਲੇ ਕਾਤਲ ਨੂੰ ਕਿ ਇਸ ਨੂੰ ਛੱਡ ਦਿਓ। ਬਾਦਸ਼ਾਹ ਦਾ ਫਰਮਾਨ ਆਇਆ, ਸਿੱਖ ਨੇ ਪੁੱਛਿਆ ਕਿਉਂ ਮੇਰੇ ਨਾਲ ਦੇ ਸ਼ਹੀਦ ਕੀਤੇ ਜਾ ਰਹੇ ਨੇ, ਮੈਨੂੰ ਕਿਉਂ ਛੱਡਿਆ ਜਾ ਰਿਹਾ? ਤਾਂ ਆਖਿਆ ਗਿਆ ਕਿ ਬਾਦਸ਼ਾਹ ਨੇ ਆਖਿਆ, ਆਖਣ ਲੱਗਾ ਬਾਦਸ਼ਾਹ ਨੇ ਕਿਸ ਤਰ੍ਹਾਂ ਰਹਿਮ ਦਿਲੀ ਦਿਖਾ ਦਿੱਤੀ। ਕਹਿਣ ਲੱਗੇ ਤੇਰੀ ਮਾਂ ਨੇ ਇਹ ਗੱਲ ਆਖੀ ਆ ਕਿ ਤੂੰ ਸਿੱਖ ਨਹੀਂ। ਆਖਣ ਲੱਗਾ ਇਹ ਮੇਰੀ ਮਾਂ ਹੀ ਨਹੀਂ, ਇਹਨੂੰ ਭੁਲੇਖਾ ਲੱਗਿਆ, ਇਹਦਾ ਪੁੱਤ ਕੋਈ ਹੋਰ ਹੋਣਾ, ਕਿਉਂਕਿ ਆਤਮਾ ਇੰਨੀ ਬਲਵਾਨ ਹੋ ਚੁੱਕੀ ਆ, ਮੋਹ ਤੋਂ ਦੂਰ, ਦੁੱਖ ਦਰਦ ਤੋਂ ਅਡੋਲ। ਉਹ ਬੰਦਾ ਬਹਾਦਰ ਜਿਸ ਦੇ ਸਾਹਮਣੇ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਿਸ ਦੇ ਸਾਹਮਣੇ ਰੋਜ਼ਾਨਾ ਸਿੱਖ ਕਤਲ ਕੀਤੇ ਜਾ ਰਹੇ ਨੇ, ਸ਼ਹੀਦ ਕੀਤੇ ਜਾ ਰਹੇ ਨੇ ਕਤਲਗਾਹ ਦੇ ਵਿੱਚ, ਉਹ ਬੰਦਾ ਬਹਾਦਰ ਡਰ ਨਹੀਂ ਰਿਹਾ, ਉਸਨੂੰ ਨਾਮ ਦੀ ਖੁਮਾਰੀ ਚੜੀ ਹੋਈ ਆ। ਉਹ ਬੰਦਾ ਬਹਾਦਰ ਜਿਸ ਦੇ ਸਾਹਮਣੇ ਉਸਦਾ ਛੋਟਾ ਜਿਹਾ ਬੱਚਾ, ਜਿਹੜਾ ਕਿ ਜੇ 5 ਸਾਲ ਦਾ ਵੀ ਨਹੀਂ ਹੋਇਆ, ਜਿਸ ਵੇਲੇ ਉਸਨੂੰ ਕਤਲ ਕਰਕੇ ਉਸਦਾ ਦਿਲ ਕੱਢ ਕੇ ਉਸਦੇ ਮੂੰਹ ਦੇ ਵਿੱਚ ਪਾ ਦਿੱਤਾ ਜਾਂਦਾ, ਪਰ ਬੰਦਾ ਬਹਾਦਰ ਫਿਰ ਵੀ ਨਹੀਂ ਡੋਲਦਾ। ਇਹ ਹੈ ਨਾਮ ਦੀ ਤਾਕਤ। ਨਾਮ ਦੇ ਨਸ਼ੇ ਦੇ ਵਿੱਚ ਜਿਹੜੇ ਸਿੱਖ ਮਗਰੂਰ ਹੋਏ, ਜਿਨ੍ਹਾਂ ਨੂੰ ਨਾਮ ਦੀ ਖੁਮਾਰੀ ਚੜੀ, ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਗੁਰੂ ਤੇਗ ਬਹਾਦਰ ਦੇ ਨਾਲ, ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜੰਗਾਂ ਵਿੱਚ ਲੜਦਿਆਂ ਹੋਇਆਂ, ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਮਲੇਰਕੋਟ ਦੇ ਰਾਏਕੋਟ ਆਦਿ ਦੇ ਸਾਕਿਆਂ ਦੇ ਵਿੱਚ, ਕਿਉਂਕਿ ਆਤਮਾ ਇੰਨੀ ਬਲਵਾਨ ਹੋ ਗਈ ਆ। ਕਿਉਂਕਿ ਜਿਸ ਵੇਲੇ ਤੁਸੀਂ ਕਦੇ ਇਤਿਹਾਸ ਪੜ੍ਹੋ ਇਹਨਾਂ ਸ਼ਹੀਦੀਆਂ ਦੇਣ ਵਾਲੇ ਸਿੱਖਾਂ ਦਾ, ਇਹਨਾਂ ਦੇ ਵਿੱਚ ਬੜੇ ਏਦਾਂ ਦੇ ਵੀ ਹੁੰਦੇ ਆ ਜਿਹੜੇ ਕਦੀ ਪਹਿਲਾਂ ਸ਼ਰਾਬ ਦੇ ਨਾਲ ਡੱਕੇ ਰਹਿੰਦੇ ਸੀ, ਜਿਹੜੇ ਕਦੀ ਪਹਿਲਾਂ ਅਫੀਮ ਪੋਸਤਾਦ ਖਾਂਦੇ ਰਹਿੰਦੇ ਸੀ, ਜਿਸ ਵੇਲੇ ਉਹ ਨਸ਼ਾ ਕਰਦੇ ਸੀ ਉਸ ਵੇਲੇ ਲੋਕਾਂ ਨੂੰ ਦੁੱਖ ਹੀ ਦਿੰਦੇ ਸੀ, ਲੋਕਾਂ ਤੋਂ ਗਾਲਾਂ ਛਿੱਤਰ ਹੀ ਖਾਂਦੇ ਸੀ, ਪਰ ਜਿਸ ਵੇਲੇ ਨਾਮ ਦਾ ਨਸ਼ਾ ਕੀਤਾ, ਖਿਆਲ ਰੱਖਣਾ ਉਸ ਵੇਲੇ, ਨਾਲੇ ਗੁਰੂ ਦੀਆਂ ਖੁਸ਼ੀਆਂ ਲਈਆਂ, ਨਾਲੇ ਦੇਸ਼ ਕੌਮ ਵਾਸਤੇ ਕੁਰਬਾਨੀਆਂ ਦੇ ਦਿੱਤੀਆਂ। ਕਦੀ ਬਾਬਰ ਦੇ ਨਾਲ ਜਿਸ ਵੇਲੇ ਮੁਲਾਕਾਤ ਹੋਈ ਗੁਰੂ ਨਾਨਕ ਦੀ ਅਹਿਮਦਾਬਾਦ ਦੇ ਵਿੱਚ, ਜਿਸ ਵੇਲੇ ਬਾਬਰ ਨੇ ਉੱਥੋਂ ਦੇ ਲੋਕਾਂ ਦੇ ਉੱਪਰ ਜ਼ੁਲਮ ਕੀਤਾ, ਲੋਕਾਂ ਨੂੰ ਕੈਦ ਕੀਤਾ, ਸਾਧੂਆਂ ਦੇ ਨਾਲ ਗੁਰੂ ਨਾਨਕ ਨੂੰ ਕੈਦ ਕੀਤਾ, ਤਾਂ ਉਸ ਵੇਲੇ ਦਾ ਸੀਨ ਖਿੱਚਿਆ ਕਿਸੇ ਕਵੀ ਦੀ ਕਲਮ ਨੇ, ਜੋ ਮੂਰਤ ਮਿਹਰ ਮੁਹੱਬਤ ਦੀ, ਜੋ ਮੂਰਤ ਮਿਹਰ ਮੁਹੱਬਤ ਦੀ ਤ੍ਰਿਪਤਾ ਦਾ ਰਾਜ ਦੁਲਾਰਾ। ਕੀ ਹੋਇਆ ਕਿ ਉਹ ਬਾਬਰ ਦੀ ਕੈਦ ਦੇ ਵਿੱਚ ਹੋ ਗਿਆ। ਬਾਬਰ ਦੀ ਕੈਦ ਦੇ ਵਿੱਚ ਜਾਣ ਤੋਂ ਬਾਅਦ ਜਿਸ ਦੀ ਗੀਤ ਗੋਬਿੰਦ ਦੀ ਗੀਤਾ ਸੀ, ਜਿਨ੍ਹਾਂ ਨੇ ਜੇਲ ਸਵਰਗ ਬਣਾ ਦਿੱਤੀ, ਪੱਥਰ ਤੇ ਪੱਥਰ ਘਫਦਾ ਏ ਨਾ ਦਾਣੇ ਪੈਣ, ਪੱਥਰ ਤੇ ਪੱਥਰ ਘਫਦਾ ਏ। ਨਾਲ ਦੀ ਨਾਲ ਹੋਇਆ ਕਿ ਗੁਰੂ ਨਾਨਕ ਦੀ ਇਹ ਬਖਸ਼ਿਸ਼ ਹੋਈ ਕਿ ਉਸ ਥਾਂ ਦੇ ਉੱਪਰ ਚੱਕੀ ਚੱਲ ਰਹੀ ਆ, ਪੱਥਰ ਤੇ ਪੱਥਰ ਘਸ ਰਿਹਾ, ਪਰ ਕਹਿੰਦੇ ਦਾਣੇ ਨਹੀਂ ਨਿਕਲ ਰਹੇ, ਕਿਉਂਕਿ ਸਾਧੂਆਂ ਦੀ ਬਿਰਤੀ ਟਿਕਾ ਦਿੱਤੀ ਗਈ। ਸਾਧੂ ਜਿਸ ਵੇਲੇ ਕੀਰਤਨ ਕੀਤਾ, ਜਿਸ ਵੇਲੇ ਰੱਬ ਦੀ ਧੁਨੀ ਆਵਾਜ਼ ਗੁਰਬਾਣੀ ਗੁਰੂ ਨਾਨਕ ਨੇ ਆਪਣੀਆਂ ਮੁੱਖ ਤੋਂ ਉਚਾਰਨ ਕੀਤੀ, ਤਾਂ ਉਹਨਾਂ ਸਾਰਿਆਂ ਦੀ ਬਿਰਤੀ ਟਿਕ ਗਈ। ਜਿਸ ਵੇਲੇ ਐਸੀ ਹਾਲਤ ਹੋਈ ਤਾਂ ਉਸ ਵੇਲੇ ਬਾਬਰ ਆਇਆ। ਬਾਬਰ ਨੇ ਦੇਖਿਆ ਕਿ ਹਾਂ ਇਹ ਕੀ ਵਰਤ ਰਿਹਾ, ਮੈਂ ਕੋਈ ਰੱਬ ਦੀ ਰੂਹ ਕੈਦ ਕਰ ਲਈ। ਜਿਸ ਵੇਲੇ ਗੁਰੂ ਨਾਨਕ ਨੂੰ ਲੈ ਕੇ ਗਿਆ, ਗੁਰੂ ਨਾਨਕ ਦੇ ਨਾਲ ਬਾਬਰ ਦਾ ਸੰਵਾਦ ਹੋਇਆ, ਤਾਂ ਬਾਬਰ ਨੇ ਗੱਲ ਆਖੀ ਕਿ ਇਹ ਨਾਨਕ, ਇਹ ਫਕੀਰ, ਮੇਰੇ ਕੋਲੇ ਹੌਜ ਭਰਿਆ ਪਿਆ ਸ਼ਰਾਬ ਦਾ, ਇਸ ਦੇ ਵਿੱਚੋਂ ਬਾਟਾ ਭਰ ਲੈ, ਇਸ ਦੇ ਵਿੱਚੋਂ ਸ਼ਰਾਬ ਪੀ ਲੈ ਤੇ ਮੌਜ ਲੈ, ਤੈਨੂੰ ਸਦਾ ਮੌਕਾ ਨਹੀਂ ਮਿਲਣਾ। ਗੁਰੂ ਨਾਨਕ ਨੇ ਆਖਿਆ, ਅੱਛਾ ਇਸ ਦਾ ਨਸ਼ਾ ਭਲਾ ਕਿੰਨੀ ਦੇਰ ਰਹੇਗਾ? ਆਖਣ ਲੱਗਾ ਜੀ ਕੋਈ 2-4 ਘੜੀਆਂ, ਪਰ ਬੇਹੋਸ਼ ਹੋ ਜਾਓਗੇ, ਸੰਸਾਰ ਦੇ ਕੰਮਾਂ ਦੀ ਹੋਸ਼ ਨਹੀਂ ਰਹਿਣੀ, ਕਿਸੇ ਗੰਮੀ ਦੁਨੀਆਂ ਦੇ ਵਿੱਚ ਜਾਓਗੇ। ਗੁਰੂ ਨਾਨਕ ਨੇ ਆਖਿਆ, 2-4 ਘੜੀਆਂ ਦੇ ਬਾਅਦ ਕੀ ਕਰੇਗਾ? ਕਹਿਣ ਲੱਗਾ, ਹੋਜ ਭਰਿਆ ਪਿਆ ਕਿਹੜਾ ਮੁੱਕਦਾ, ਬਾਅਦ ਚ ਫਿਰ ਬਾਟਾ ਭਰ ਲਵਾਂਗੇ, ਫਿਰ ਪੀ ਲਾਂਗੇ। ਗੁਰੂ ਨਾਨਕ ਨੇ ਆਖਿਆ, ਫਿਰ ਕੀ ਕਰੇਗਾ? ਕਹਿਣ ਲੱਗਾ ਜੀ ਤੁਹਾਨੂੰ ਆਖਿਆ ਤਾਂ ਹੈ ਕਿ ਹੋਜ ਭਰਿਆ ਪਿਆ ਬਾਟਾ ਫਿਰ ਭਰ ਲਾਂਗੇ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਬਾਬਰ ਇਸ ਨਸ਼ੇ ਨੂੰ ਬਣਾਉਣ ਦੇ ਲਈ, ਪਹਿਲਾਂ ਇਸ ਲਾਹਣ ਨੂੰ ਤਿਆਰ ਕਰਨ ਦੇ ਲਈ ਕੋਈ ਜਾਨਵਰ ਵੀ ਕਦੇ ਤੂੰ ਮਾਰੇ ਹੋਣਗੇ, ਇੰਨਾ ਕੁਝ ਕਰੇਗਾ, ਫਿਰ ਸ਼ਰਾਬ ਤੇਰੀ ਤਿਆਰ ਹੋਵੇਗੀ, ਇਹ ਨਸ਼ੇ ਤਿਆਰ ਹੁੰਦੇ ਨੇ, ਫਿਰ ਤੂੰ ਇਸ ਦੀ ਵਰਤੋਂ ਕਰਦਾ ਤਾਂ ਘੜੀ, ਦੋ ਘੜੀ, ਚਾਰ ਘੜੀ ਤੈਨੂੰ ਨਸ਼ਾ ਰਹਿੰਦਾ, ਉਸ ਨਸ਼ੇ ਦੇ ਵਿੱਚ ਵੀ ਤੇਰੀ ਹੋਸ਼ ਨਹੀਂ ਰਹਿੰਦੀ, ਤੇਰਾ ਦਿਮਾਗ ਟਿਕਾਣੇ ਨਹੀਂ ਰਹਿੰਦਾ, ਤੂੰ ਬੇਹੋਸ਼ ਹੋ ਜਾਂਦਾ, ਤੈਨੂੰ ਪਤਾ ਨਹੀਂ ਲੱਗਦਾ ਤੂੰ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ, ਪਰ ਮੇਰੇ ਕੋਲ ਇੱਕ ਐਸਾ ਨਸ਼ਾ ਜਿਹੜਾ ਵਾਰ ਵਾਰ ਕਰਨ ਦੀ ਲੋੜ ਨਹੀਂ ਪੈਣੀ, ਜਿਸ ਦਾ ਨਸ਼ਾ, ਜੇਕਰ ਜਿਸ ਦੀ ਖੁਮਾਰੀ ਤੈਨੂੰ ਇੱਕ ਵਾਰ ਚੜ ਗਈ, ਫਿਰ ਉਹ ਐਸੀ ਹੋਸ਼ ਬਖਸ਼ ਦੇਵੇਗਾ, ਐਸੀ ਹੋਸ਼ ਆ ਜਾਏਗੀ ਤੈਨੂੰ ਜਿਹੜੀ ਕਿ ਕਦੇ ਉਤਰੇਗੀ ਨਹੀਂ, ਨਾਲੇ ਅਸਲ ਵਾਲੀ ਹੋਸ਼ ਹੋਵੇਗੀ, ਨਾਲੇ ਬੇਹੋਸ਼ੀ ਦੇ ਵਿੱਚ ਨਹੀਂ ਜਾਏਗਾ, ਕਿਉਂਕਿ ਜਿਸ ਨਸ਼ੇ ਦੀ ਗੱਲ ਬਾਬਰ ਕਰ ਰਿਹਾ ਉਹਦੇ ਲਈ ਗੁਰਬਾਣੀ ਦੇ ਵਿੱਚ ਆਇਆ ਕਿ ਮਾਨਸ ਭਰਿਆ ਆਏ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵਾ ਵਿੱਚ ਆਏ, ਕਿ ਸ਼ਰਾਬ ਦਾ ਭਾਂਡਾ ਇਹ ਘੜਾ ਭਰਿਆ ਪਿਆ, ਮਨੁੱਖ ਨੇ ਆ ਕੇ ਉਸਦੇ ਵਿੱਚੋਂ ਬਾਟਾ ਭਰ ਲਿਆ, ਸ਼ਰਾਬ ਦਾ ਕੋਈ ਆਪਣਾ ਭਾਂਡਾ ਭਰ ਲਿਆ, ਨਸ਼ਾ ਕਰ ਲਿਆ, ਸ਼ਰਾਬ ਪੀ ਲਈ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵਾ ਵਿੱਚ ਆਏ, ਹੋਇਆ ਕਿ ਉਸਦੇ ਨਾਲ, ਜਿਸ ਦੇ ਪੀਣ ਦੇ ਨਾਲ ਉਸਦੀ ਮਤ ਦੂਰ ਹੋ ਗਈ, ਉਸਦਾ ਦਿਮਾਗੀ ਸੰਤੁਲਨ ਵਿਗੜ ਗਿਆ, ਬੇਹੋਸ਼ੀ ਦੇ ਵਿੱਚ ਚਲਾ ਗਿਆ, ਕੁਝ ਪਤਾ ਨਹੀਂ ਲੱਗ ਰਿਹਾ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵਾ ਵਿੱਚ ਆਏ, ਆਪਣਾ ਪੁਰਾਣਾ ਨਾ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਆਪਣੇ ਤੇ ਪਰਾਏ ਦਾ ਨਹੀਂ ਪਤਾ ਲੱਗਦਾ ਕਿ ਮੇਰਾ ਆਪਣਾ ਕੌਣ ਆ ਤੇ ਪਰਾਇਆ ਕੌਣ ਆ। ਇੱਕ ਕਹਾਵਤ ਬਣੀ ਹੋਈ ਆ ਕਿ ਇੱਕ ਸ਼ਰਾਬੀ ਸੀ, ਨਸ਼ਾ ਕਰਕੇ ਸ਼ਰਾਬ ਦੇ ਨਾਲ ਡੱਕਿਆ ਹੋਇਆ ਘਰ ਕੋਲੇ ਜਦੋਂ ਪਹੁੰਚਿਆ, ਉੱਥੇ ਉਸਦੀ ਘਰ ਦੀ ਖੜੀ ਸੀ, ਅੱਗੋਂ ਆਖਣ ਲੱਗਾ ਕਿ ਭੈਣ ਜੀ ਤੁਹਾਨੂੰ ਕਿਤੇ ਦੇਖਿਆ ਲੱਗਦਾ, ਕਿਉਂਕਿ ਨਸ਼ਾ ਹੈ ਹੀ ਐਸਾ, ਨਸ਼ੇ ਦੇ ਨਾਲ ਸਮਝ ਹੀ ਨਹੀਂ ਲੱਗਦੀ ਬੰਦੇ ਨੂੰ ਕਿਹੜੀ ਗੱਲ ਕਰ ਰਿਹਾ ਤੇ ਕਿਹੜੀ ਨਹੀਂ ਕਰ ਰਿਹਾ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਨਾ ਆਪਣੇ ਦਾ ਪਤਾ ਲੱਗਦਾ ਨਾ ਪਰਾਏ ਦਾ ਪਤਾ ਲੱਗਦਾ, ਨਾਲ ਦੀ ਨਾਲ ਜਿਸ ਦੇ ਕੋਲੇ ਨੌਕਰੀ ਕਰਦਾ ਹੋਵੇ, ਕੰਮ ਕਰਦਾ ਹੋਵੇ, ਜਿਹੜਾ ਉਸਦਾ ਮਾਲਕ ਹੋਵੇ, ਜੇਕਰ ਉਸਦੇ ਕੋਲੇ ਨਸ਼ਾ ਕਰਕੇ ਚਲਿਆ ਗਿਆ ਤਾਂ ਉੱਥੋਂ ਕੱਢ ਦੇਗਾ, ਆਪਣੇ ਮਾਲਕ ਤੋਂ ਧੱਕੇ ਖਾਏਗਾ, ਪਰ ਖਿਆਲ ਰੱਖਣਾ ਜੇਕਰ ਕੋਈ ਨਾਮ ਜਪਣ ਵਾਲਾ ਉੱਥੇ ਕੋਈ ਚੰਗਾ ਇਨਸਾਨ ਜਾਵੇਗਾ ਤਾਂ ਉਹ ਉਸਦਾ ਆਦਰ ਕਰੇਗਾ, ਪਰ ਦੂਸਰੇ ਪਾਸੇ ਸ਼ਰਾਬ ਪੀ ਕੇ ਜਾਣ ਵਾਲਾ, ਕੋਈ ਹੋਰ ਸੱਜਣ ਨਸ਼ੇ, ਹੋਰ ਕਿਸੇ ਨਸ਼ੇ ਦੇ ਨਾਲ ਡੱਕ ਕੇ ਜਾਣ ਵਾਲੇ ਨੂੰ ਉੱਥੋਂ ਧੱਕੇ ਪੈਣਗੇ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ, ਜਿਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ। ਗੁਰਬਾਣੀ ਆਖਰੀ ਹੈ ਕਿ ਅਜਿਹਾ ਨਸ਼ਾ ਹੈ ਜਿਸ ਦੇ ਪੀਣ ਦੇ ਨਾਲ ਆਪਣੇ ਮਾਲਕ ਦੀ ਯਾਦ ਭੁੱਲ ਜਾਂਦੀ ਆ, ਆਪਣੇ ਖਸਮ ਦੀ ਯਾਦ ਭੁੱਲ ਜਾਂਦੀ ਆ, ਤੇ ਨਾਲ ਦੀ ਨਾਲ ਦਰਗਾਹ ਦੇ ਵਿੱਚ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਉਸਨੂੰ ਸਜ਼ਾ ਮਿਲਦੀ ਆ, ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਉਸਨੂੰ ਲਾਹਣਤਾਂ ਪਾਈਆਂ ਜਾਂਦੀਆਂ ਨੇ ਜਿਹੜਾ ਨਸ਼ਾ ਕਰਦਾ ਇੱਥੇ। ਇਸ ਲਈ ਖਿਆਲ ਰੱਖਣਾ, ਜੇਕਰ ਸੰਸਾਰ ਦੇ ਵਿੱਚ ਸੁੱਖ ਲੈਣਾ, ਜੇਕਰ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਤਾਂ ਗੁਰਬਾਣੀ ਆਖਰੀ ਹੈ ਜੇਕਰ ਨਸ਼ਾ ਕਰਨਾ ਹੈ ਤਾਂ ਸੱਜਣਾ ਨਾਮ ਦਾ ਨਸ਼ਾ ਕਰ, ਕਿਉਂਕਿ ਨਾਮ ਦਾ ਨਸ਼ਾ ਤੁਹਾਨੂੰ ਇੱਕ ਐਸੀ ਹੋਸ਼ ਬਖਸ਼ ਦੇਗਾ, ਇੱਕ ਐਸੀ ਖੁਮਾਰੀ ਚੜਾ ਦੇਗਾ ਜਿਹੜੀ ਦਿਨ ਰਾਤ ਕਦੇ ਉਤਰੀ ਨਹੀਂ, ਇੱਕ ਐਸੀ ਹੋਸ਼ ਬਖਸ਼ੇਗਾ ਜਿਸ ਦੇ ਨਾਲ ਤੁਹਾਨੂੰ ਧੱਕੇ ਨਹੀਂ ਲੋਕਾਂ ਦਾ ਪਿਆਰ ਮਿਲੇਗਾ, ਜਿਸ ਦੇ ਨਾਲ ਤੁਹਾਨੂੰ ਲੋਕ ਹਮੇਸ਼ਾ ਯਾਦ ਰੱਖਣਗੇ, ਜਿਸ ਦੇ ਨਾਲ ਤੁਹਾਨੂੰ ਲੋਕ ਸਲਾਉਣਗੇ ਵੀ ਫਲਾਨਾ ਬੰਦਾ ਬੜਾ ਚੰਗਾ, ਬੜਾ ਸਾਧੂ ਆ, ਬੜਾ ਪਰਮਾਤਮਾ ਦਾ ਪਿਆਰਾ ਆ, ਭਗਤ ਆ। ਖਿਆਲ ਰੱਖਣਾ, ਕਈ ਵਾਰੀ ਐਸੇ ਸੱਜਣ ਵੇਖਣ ਚ ਆਉਂਦੇ ਨੇ ਕਿ ਕਿਸੇ ਥਾਂ ਦੇ ਉੱਪਰ ਕੋਈ ਨਾਮ ਜਪਣ ਵਾਲਾ ਬੰਦਾ ਹੋਵੇ, ਕੋਈ ਬੜਾ ਸਾਧੂ ਬੰਦਾ ਹੋਵੇ, ਸਾਰੇ ਪਿੰਡ ਦੇ ਲੋਕ ਉਸਦਾ ਸਤਿਕਾਰ ਕਰਨਗੇ, ਕੁਝ ਨਹੀਂ ਆਖਣਗੇ ਉਸਨੂੰ ਕਿ ਬਈ ਰੱਬ ਦਾ ਭਗਤ ਹੈ। ਦੂਸਰੇ ਪਾਸੇ ਦਿਨ ਰਾਤ ਸ਼ਰਾਬ ਪੀਣ ਵਾਲੇ, ਨਸ਼ਾ ਕਰਨ ਵਾਲੇ ਤੋਂ ਆਮ ਲੋਕ ਤਾਂ ਤੰਗ ਹੋਣਗੇ ਹੋਣਗੇ, ਘਰ ਦੇ ਲੋਕ ਵੀ ਤੰਗ ਰਹਿੰਦੇ ਨੇ, ਨਾਲ ਦੀ ਨਾਲ ਜਿਸ ਚਿੰਤਾ ਨੂੰ ਦੂਰ ਕਰਨ ਦੇ ਲਈ, ਜਿਸ ਥਕਾਵਟ ਨੂੰ ਦੂਰ ਕਰਨ ਦੇ ਲਈ, ਜੇ ਸਾਰਾ ਦਿਨ ਕੰਮ ਧੰਦਾ ਕਰਨ ਤੋਂ ਬਾਅਦ ਸ਼ਾਂਤੀ ਪਾਉਣ ਦੇ ਲਈ ਕੁਝ ਲੋਕ ਜਿਹੜੇ ਨਸ਼ਾ ਕਰਦੇ ਨੇ, ਸ਼ਰਾਬ ਆਦਿ ਦਾ ਖਿਆਲ ਰੱਖਣਾ, ਉਸ ਦੇ ਨਾਲ ਕੋਈ ਸੁੱਖ ਜਾਂ ਸ਼ਾਂਤੀ ਨਹੀਂ ਮਿਲਦੀ, ਉਸ ਦੇ ਨਾਲ ਬਿਮਾਰੀਆਂ ਲੱਗਦੀਆਂ ਨੇ। ਉਹ ਨਸ਼ਾ ਘੜੀ ਦੋ ਘੜੀਆਂ ਬਾਅਦ ਉਤਰ ਜਾਏਗਾ, ਪਰ ਖਿਆਲ ਰੱਖਣਾ ਫੀ ਭੰਗ ਪੋਸਤ ਮਦ ਉੱਤਰ ਜਾਤ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਨਮ ਸਾਖੀ ਦੇ ਵਿੱਚ ਇਹ ਬਚਨ ਆਇਆ ਕਿ ਨਾਮ ਦੀ ਖੁਮਾਰੀ, ਨਾਮ ਦਾ ਨਸ਼ਾ ਐਸਾ ਹੈ। ਗੁਰੂ ਨਾਨਕ ਨੇ ਬਾਬਰ ਨੂੰ ਆਖਿਆ ਕਿ ਬਾਬਰਾ, ਇਹ ਨਾਮ ਦਾ ਨਸ਼ਾ ਐਸਾ ਹੈ, ਤੂੰ ਜਿਸ ਨਸ਼ੇ ਦੀ ਗੱਲ ਕਰ ਰਿਹਾ ਘੜੀ ਦੋ ਘੜੀਆਂ ਬਾਅਦ ਉੱਤਰ ਜਾਏਗਾ, ਪਰ ਨਾਮ ਦਾ ਨਸ਼ਾ ਐਸਾ ਜਿਹੜਾ ਉਤਰੇਗਾ ਨਹੀਂ। ਜਿਹੜਾ ਇੱਕ ਵਾਰ ਚੜ ਗਿਆ ਫਿਰ ਵਾਰ ਵਾਰ ਪੀਣ ਦੀ ਲੋੜ ਨਹੀਂ। ਜਿਸ ਦੀ ਖੁਮਾਰੀ ਇੱਕ ਵਾਰ ਚੜ ਗਈ ਉਹ ਤੈਨੂੰ ਬੇਹੋਸ਼ ਨਹੀਂ ਕਰੇਗਾ। ਜਿਸ ਬੇਹੋਸ਼ੀ ਦੀ ਤੂੰ ਗੱਲ ਕਰ ਰਿਹਾ, ਜਿਸ ਦੇ ਨਾਲ ਆਪਣਿਆਂ ਤੋਂ ਪਰਾਇਆਂ ਤੋਂ ਧੱਕੇ ਖਾਣੇ ਪੈਂਦੇ ਨੇ, ਜਿਸ ਦੇ ਨਾਲ ਕੁਝ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਕੀ ਕਰਦਾ ਹੈ ਕੀ ਨਹੀਂ ਕਰਦਾ, ਐਸੀ ਬੇਹੋਸ਼ੀ ਨਹੀਂ। ਜਿਹੜੀ ਬੇਹੋਸ਼ੀ ਨਾਮ ਬਖਸ਼ੇਗਾ, ਖਿਆਲ ਰੱਖਣਾ ਕਿ ਉਹ ਬੇਹੋਸ਼ੀ ਐਸੀ ਹੋਵੇਗੀ ਕਿ ਤੇਰੇ ਮਰਨ ਤੱਕ ਨਹੀਂ ਉਤਰਨੀ। ਉਹ ਬੇਹੋਸ਼ੀ ਤੈਨੂੰ ਸੰਸਾਰ ਦੇ ਵਿੱਚ ਵੀ ਸੁੱਖ ਦੇਵੇਗੀ, ਸੰਸਾਰ ਦੇ ਵਿੱਚ ਵੀ ਇੱਜ਼ਤ ਮਾਣ ਮਿਲੇਗਾ, ਤੈਨੂੰ ਸੁੱਖ ਮਿਲੇਗਾ। ਨਾਲ ਦੀ ਨਾਲ ਖਿਆਲ ਰੱਖਣਾ, ਜਿਸ ਵੇਲੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਵੇਂਗਾ ਉੱਥੇ ਵੀ ਤੈਨੂੰ ਆਦਰ ਸਤਿਕਾਰ ਮਿਲੇਗਾ, ਮਾਣ ਦੇ ਨਾਲ ਦੇਖਿਆ ਜਾਏਗਾ। ਦੁੱਖ ਦਰਦ ਜਮ ਨੇੜ ਨਾ ਆਵੇ, ਆਪਾਂ ਗੱਲ ਕਰ ਰਹੇ ਸੀ ਕਿ ਦੁੱਖ ਦਰਦ ਨੇੜੇ ਨਹੀਂ ਆਉਂਦਾ ਇਹ ਸੰਸਾਰ ਦੇ ਵਿੱਚ, ਤੇ ਨਾਲ ਦੀ ਨਾਲ ਜਮਾਂ ਦਾ ਦੁੱਖ ਵੀ ਨੇੜੇ ਨਹੀਂ ਆਉਂਦਾ ਜਿਹੜਾ ਸੱਜਣ ਨਾਮ ਜਪਦਾ, ਜਿਹੜਾ ਨਾਮ ਦੀ ਅਰਾਧਨਾ ਕਰਦਾ, ਜਿਹੜਾ ਨਾਮ ਨੂੰ ਧਿਆਰਿਆ। ਖਿਆਲ ਰੱਖਣਾ, ਜਿਸ ਵੇਲੇ ਕਦੀ ਗੁਰੂ ਅਰਜਨ ਸਾਹਿਬ ਤੱਤੀ ਤਵੀ ਦੇ ਉੱਪਰ ਬੈਠੇ ਰਹੇ ਸੀ ਤਾਂ ਇਹ ਨਾਮ ਦੀ ਖੁਮਾਰੀ ਹੀ ਸੀ, ਜਿਸ ਖੁਮਾਰੀ ਦੇ ਵਿੱਚ ਬੈਠੇ ਹੋਏ ਗੱਲ ਕਰ ਰਹੇ ਸਨ ਕਿ ਤੇਰਾ ਭਾਣਾ ਮਿੱਠਾ ਲੱਗੇ। ਉਸ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਫੇਰ ਹੀ ਮੰਨਿਆ ਜਾਏਗਾ ਜੇਕਰ ਨਾਮ ਦੀ ਖੁਮਾਰੀ ਹੋਵੇਗੀ। ਜੇਕਰ ਤੁਹਾਡੇ ਉੱਪਰ ਨਸ਼ੇ ਨਾਮ ਦਾ ਮਖਮੂਰ ਚੜਿਆ ਹੋਇਆ, ਨਾਮ ਦੇ ਨਾਲ ਚਿਹਰਾ ਤੁਹਾਡਾ ਦਗਦਾ ਕਰਦਾ, ਖਿਆਲ ਰੱਖਣਾ ਜਿੰਨਾ ਮਰਜ਼ੀ ਵੱਡਾ ਦੁੱਖ ਆਵੇ, ਜੋ ਮਰਜ਼ੀ ਹੋਵੇ, ਤੁਸੀਂ ਕਦੀ ਡੋਲੋਗੇ ਨਹੀਂ, ਕਿਉਂਕਿ ਨਾਮ ਦੇ ਨਾਲ ਆਤਮਾ ਇੰਨੀ ਜ਼ਿਆਦਾ ਬਲਵਾਨ ਹੋ ਜਾਵੇਗੀ। ਤੇ ਦੂਸਰੇ ਪਾਸੇ ਨਾਲ ਦੀ ਨਾਲ ਨਾਮ ਜਪਣ ਵਾਲੇ ਸੱਜਣ ਨੂੰ ਪਰਮਾਤਮਾ ਦੀ ਖੁਸ਼ੀਆਂ ਦੀ ਪ੍ਰਾਪਤੀ ਹੋਵੇਗੀ। ਤੇ ਗੁਰਬਾਣੀ ਦੇ ਵਿੱਚ ਵਾਰ ਵਾਰ ਇਹ ਗੱਲ ਆ ਰਹੀ ਹੈ ਕਿ ਹਰ ਕੋ ਨਾਮ ਸਦਾ ਸੁਖਦਾਈ, ਕਿ ਹਰੀ ਦਾ ਨਾਮ ਸਦਾ ਹੀ ਸੁਖਦਾਈ ਆ। ਹਰੀ ਦਾ ਨਾਮ ਅੱਜ ਵੀ ਸੁਖ ਦੇ ਰਿਹਾ, ਕੱਲ ਵੀ ਸੁਖ ਦੇਗਾ, ਪਰਸੋਂ ਵੀ ਸੁਖ ਦੇਗਾ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਨ ਉਦਰਿਓ, ਗਣਕਾ ਹੂ ਗਤ ਪਾਈ, ਪੰਚਾਲੀ ਕੋ ਰਾਜ ਸਭਾ ਮੈਂ, ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰਨਾ ਮੈਂ, ਆਪਣੀ ਪੈਜ ਬੜਾਈ, ਜਿਹ ਨਰ ਜਸ ਕਿਰਪਾ ਨਿਤ ਗਾਇਓ, ਤਾ ਕੋ ਭਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਆਣ ਸਰਨਾਏ। ਅਰਥਾਤ ਗੁਰੂ ਪਾਤਸ਼ਾਹ ਫਰਮਾ ਰਹੇ ਨੇ ਕਿ ਉਹ ਨਾਮ ਹੀ ਸੀ ਜਿਸ ਦੇ ਨਾਲ ਕਦੀ ਜਿਸ ਵੇਲੇ ਪੰਚਾਲੀ ਨੇ ਅਰਥਾਤ ਦ੍ਰੋਪਦੀ ਨੇ ਯਾਦ ਕੀਤਾ, ਜਿਸ ਵੇਲੇ ਭਗਵਾਨ ਨੂੰ ਬਿਪਤਾ ਦੇ ਵਿੱਚ ਘਿਰੀ ਹੋਈ ਨੇ, ਕਚਹਿਰੀ ਲੱਗੀ ਹੋਈ ਆ ਕੌਰਵਾਂ ਦੀ, ਉਸ ਥਾਂ ਦੇ ਉੱਪਰ ਉਸਦੇ ਪੰਜੇ ਪਤੀ ਪਾਂਡਵ ਬੈਠੇ ਹੋਏ ਨੇ, ਉਸ ਥਾਂ ਦੇ ਉੱਪਰ ਦਰੋਣਾਚਾਰੀਆ ਵਰਗੇ ਗੁਰੂ ਬੈਠੇ ਹੋਏ ਨੇ, ਉਸ ਥਾਂ ਤੇ ਉੱਪਰ ਰਾਜ ਵਿਦਵਾਨ ਬੈਠੇ ਹੋਏ ਨੇ, ਸਾਧੂ ਬੈਠੇ ਹੋਏ ਨੇ, ਕੋਲ ਗੁਰੂ ਬੈਠੇ ਹੋਏ ਨੇ। ਪਰ ਖਿਆਲ ਰੱਖਣਾ, ਗੁਰਬਾਣੀ ਜਿਹੜੀ ਗੱਲ ਕਰਦੀ ਹੈ ਕਿ ਜਿੱਤ ਖਾਧਾ ਤਣ ਪੀੜੀ ਹੈ, ਮਨ ਮਹਿ ਚੱਲਾ ਹੈ ਵਿਕਾਰ। ਉਹ ਕੌਰਵ ਜਿਹੜੇ, ਉਹ ਤਾਂ ਐਸਾ ਖਾਣਾ ਖਾਈ ਰਹੇ ਸੀ ਜਿਨ੍ਹਾਂ ਦੀ ਬੁੱਧੀ ਦਾ ਭ੍ਰਿਸ਼ਟ ਹੈ ਹੀ ਸੀ, ਉਹਨਾਂ ਦਾ ਖਾਣਾ ਖਾਣ ਵਾਲੇ, ਉਹਨਾਂ ਦੇ ਨਾਲ ਰਹਿਣ ਵਾਲੇ ਕੋਲ ਗੁਰੂ, ਰਾਜਗੁਰੂ, ਵਿਦਵਾਨ ਲੋਕ, ਗ੍ਰੰਥ ਨੂੰ ਪੜ੍ਹਨ ਵਾਲੇ ਵੀ ਉੱਥੇ ਹਾ ਦਾ ਨਾਰਾ ਨਹੀਂ ਸੀ ਮਾਰ ਸਕੇ, ਉਹ ਵੀ ਨਹੀਂ ਸੀ ਬੋਲੇ। ਉਸਦੇ ਪੰਜੇ ਪਤੀ ਜਿਹੜੇ ਧੋਣਾ ਨੀਵੀਆਂ ਕਰਕੇ ਬੈਠੇ ਨੇ ਉੱਥੇ ਹਾਰੇ ਹੋਏ ਨੇ, ਜਿਹੜੇ ਆਪਣੇ ਆਪ ਨੂੰ ਬਲਵਾਨ ਕਹਾਰੇ ਨੇ, ਜਿਨ੍ਹਾਂ ਦਾ ਲੋਹਾ ਮੰਨਿਆ ਜਾ ਰਿਹਾ, ਉੱਥੇ ਉਹਨਾਂ ਦੀਆਂ ਵੀ ਧੋਣਾ ਚੁੱਕੀਆਂ ਹੋਈਆਂ ਨੇ। ਉਸ ਥਾਂ ਤੇ ਉੱਪਰ ਜੇਕਰ ਕੋਈ ਸਹਾਇਤਾ ਕਰਦਾ ਤਾਂ ਉਹ ਭਗਵਾਨ ਦਾ ਨਾਮ ਆ। ਜਾ ਕੋ ਬਿਪਤਾ ਅੱਤ ਬਣੇ, ਜਿਸ ਵੇਲੇ ਬਿਪਤਾ ਬਣ ਜੇ, ਬੰਦਾ ਮੁਸੀਬਤ ਦੇ ਵਿੱਚ ਫਸ ਜਾਏ, ਤਾਂ ਉਸ ਵੇਲੇ ਜੇਕਰ ਸਹਾਈ ਹੁੰਦਾ ਤਾਂ ਹਰੀ ਦਾ ਨਾਮ ਆ। ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖੜੇ, ਸਭੋ ਭੱਜੇ ਆਸਰਾ। ਜਿਸ ਵੇਲੇ ਸਾਰੇ ਆਸਰੇ ਭੱਜਣ, ਕੋਈ ਨੇੜੇ ਨਾ ਟੁਕੇ, ਕੋਈ ਗੱਲ ਨਾ ਸੁਣੇ, ਤਾਂ ਉਸ ਵੇਲੇ ਜੇਕਰ ਕੋਈ ਗੱਲ ਸੁਣਦਾ ਤਾਂ ਉਹ ਇੱਕ ਪਰਮਾਤਮਾ ਹੈ, ਤਾਂ ਉਹ ਇੱਕ ਹਰੀ ਦਾ ਨਾਮ ਆ, ਜਿਸ ਨੂੰ ਜਪਣ ਦੇ ਨਾਲ ਤੁਹਾਡੀ ਗੱਲ ਸੁਣੀ ਜਾਏਗੀ, ਜਿਸ ਦੇ ਨਾਲ ਤੁਹਾਡੇ ਕੋਈ ਨੇੜੇ ਆਵੇਗਾ, ਜਿਸ ਦੇ ਨਾਲ ਸਹਾਇਤਾ ਕਰੇਗਾ ਤਾਂ ਉਹ ਹਰੀ ਦਾ ਨਾਮ ਕਰੇਗਾ। ਤਾਂ ਦ੍ਰੋਪਦੀ ਨੇ ਜਿਸ ਵੇਲੇ ਯਾਦ ਕੀਤਾ ਭਗਵਾਨ ਨੂੰ, ਤਾਂ ਉਸ ਵੇਲੇ ਭਗਵਾਨ ਹਾਜ਼ਰ ਹੋਏ ਤੇ ਉਸਦੀ ਰੱਖਿਆ ਕੀਤੀ। ਹਰ ਕੋ ਨਾਮ ਸਦਾ ਸੁਖਦਾਈ, ਇਹ ਹਰੀ ਦਾ ਨਾਮ ਹੀ ਸੀ ਜਿਸ ਨੇ ਅੱਜ ਦ੍ਰੋਪਦੀ ਦੀ ਲੱਜਾ ਰੱਖੀ। ਇਹ ਹਰੀ ਦਾ ਨਾਮ ਹੀ ਸੀ ਜਿਸ ਨੂੰ ਸਿਮਰ ਕੇ, ਜਿਸ ਦੀ ਅਰਾਧਨਾ ਕਰਕੇ ਕਦੇ ਅਜਾਮਲ ਦਾ ਉਧਾਰ ਹੋਇਆ। ਉਹ ਅਜਾਮਲ, ਉਹ ਵਿਦਵਾਨ ਜਿਹੜਾ ਕਿ ਕਦੀ, ਜਿਸ ਦਾ ਕਿ ਪਿਤਾ ਰਾਜ ਦਰਬਾਰ ਦੇ ਵਿੱਚ ਇੱਕ ਚੰਗਾ ਵਿਦਵਾਨ ਪੰਡਿਤ ਸੀ, ਜਿਹੜਾ ਕਿ ਉੱਥੇ ਕਥਾ ਕਰਦਾ ਸੀ, ਜਿਹੜਾ ਕਿ ਰਾਜ ਵਿਦਵਾਨ ਸੀ, ਰਾਜ ਪੰਡਿਤ ਸੀ, ਉਸਦਾ ਇਹ ਲੜਕਾ ਅਜਾਮਲ, ਜਿਹੜਾ ਕਿ ਉਸ ਸਮੇਂ ਦੀ ਰੀਤ ਸੀ, ਉਸ ਸਮੇਂ ਦੀ ਮਰਿਆਦਾ ਸੀ ਕਿ 25 ਸਾਲ ਤੱਕ ਲੜਕੇ ਨੂੰ ਗੁਰੂ ਕੁਲ ਦੇ ਵਿੱਚ ਪਾ ਦੇਣਾ, ਬ੍ਰਹਮਚਰਜ ਦੇ ਵਿੱਚ ਉਸਨੇ ਰਹਿਣਾ ਤੇ ਉੱਥੇ ਵਿਦਿਆ ਗ੍ਰਹਿਣ ਕਰਨੀ। ਉੱਥੇ ਅਜਾਮਲ ਵੀ ਜਾ ਕੇ ਵਿਦਿਆ ਗ੍ਰਹਿਣ ਕਰਦਾ ਸੀ ਕਦੀ। ਜਿਸ ਵੇਲੇ ਉੱਥੇ ਜਾਣਾ ਆ ਜਾਣਾ, ਜਿਸ ਵੇਲੇ ਥੋੜਾ ਜਵਾਨ ਹੋਇਆ 18-20 ਸਾਲ ਦਾ, ਤਾਂ ਇਹ ਗੱਲ ਆ ਕੀਤੀ ਗੁਰੂ ਨੇ ਕਿ ਸੱਜਣਾ ਪਿੰਡ ਤੋਂ ਬਾਹਰ ਦੀ ਜਾਇਆ ਕਰ ਤੇ ਪਿੰਡ ਤੋਂ ਬਾਹਰ ਦੀ ਆਇਆ ਕਰ। ਕਿਉਂਕਿ ਮਨੁੱਖ ਨੂੰ ਜਿਸ ਗੱਲ ਤੋਂ ਰੋਕਿਆ ਜਾਏ, ਮਨੁੱਖ ਦਾ ਸੁਭਾਅ ਕਿ ਉਸੇ ਵੱਲ ਵਾਰ ਵਾਰ ਦੌੜੇਗਾ। ਇਸ ਨੇ ਆਖਿਆ ਕਿ ਮੈਨੂੰ ਇਹ ਗੱਲ ਕਿਉਂ ਆਖੀ ਗਈ ਕਿ ਫਿਰਨੀ ਫਿਰਨੀ ਉੱਤੋਂ ਦੀ ਚੱਲਿਆ ਜਾਏ, ਬਾਹਰ ਬਾਹਰ ਦੀ ਜਾਇਆ ਜਾਏ, ਦੇਖੀਏ ਸਹੀ ਬਾਜ਼ਾਰ ਦੇ ਵਿੱਚ ਜਾ ਕੇ ਹੈ ਕੀ। ਤਾਂ ਜਾ ਮੰਨ ਲਓ ਉੱਧਰ ਦੀ ਜਾਣਾ ਸ਼ੁਰੂ ਹੋ ਗਿਆ, ਕਿਉਂਕਿ ਮਨਮਤ ਕਰ ਲਈ ਔਰ ਸਰਸਤੇ ਉੱਪਰ ਨਹੀਂ ਚੱਲਿਆ ਜੋ ਗੁਰੂ ਨੇ ਦੱਸਿਆ। ਜਿਸ ਵੇਲੇ ਉੱਧਰ ਦੀ ਜਾਣਾ, ਉੱਧਰ ਦੀ ਆਉਣਾ, ਕਿਸੇ ਵੇਸਵਾ ਦੇ ਨਾਲ ਇਸ ਦੇ ਸੰਬੰਧ ਬਣੇ। ਜਿਸ ਵੇਲੇ ਪਿਓ ਮਰਿਆ, ਇਹ ਰਾਜ ਪੰਡਿਤ ਬਣਿਆ, ਤਾਂ ਉਸ ਥਾਂ ਦੇ ਉੱਪਰੋਂ ਰਾਜ ਪੰਡਿਤ ਦੇ ਅਹੁਦੇ ਤੋਂ ਜਿਸ ਵੇਲੇ ਫਾਰਗ ਕੀਤਾ ਗਿਆ, ਰਾਜ ਪੰਡਿਤ ਦੇ ਅਹੁਦੇ ਤੋਂ ਲਾਉਣ ਤੋਂ ਬਾਅਦ ਰਾਜ ਦੇ ਵਿੱਚੋਂ ਵੀ ਕੱਢਿਆ ਗਿਆ। ਕਿਉਂਕਿ ਇਸ ਨੂੰ ਆਖਿਆ ਗਿਆ ਵੀ ਸੱਜਣਾ, ਜੇਕਰ ਰਾਜ ਪੰਡਿਤ ਦੇ ਅਹੁਦੇ ਵਾਲਾ ਬੰਦਾ ਵੀ ਸਹੀ ਨਾ ਹੋਵੇਗਾ ਤਾਂ ਫਿਰ ਆਮ ਲੋਕ ਕਿਸ ਤਰ੍ਹਾਂ ਸਹੀ ਹੋਣਗੇ। ਤੇ ਇਸ ਦੇ ਲਈ ਇਸ ਨੂੰ ਉਸ ਥਾਂ ਦੇ ਉੱਪਰੋਂ ਕੱਢ ਦਿੱਤਾ ਗਿਆ, ਰਾਜ ਪੰਡਿਤ ਦੇ ਅਹੁਦੇ ਤੋਂ ਲਾ ਦਿੱਤਾ ਗਿਆ। ਇਹ ਅਜਾਮਲ ਜਿਹੜਾ, ਜਿਸਦਾ ਕਿ ਘੜਾ ਪਾਪਾਂ ਦੇ ਨਾਲ ਭਰ ਚੁੱਕਿਆ ਸੀ, ਜਿਸ ਵੇਲੇ ਇਸਨੇ ਨਾਮ ਦੀ ਅਰਾਧਨਾ ਕੀਤੀ, ਜਿਸ ਵੇਲੇ ਇਸਨੇ ਨਾਮ ਨੂੰ ਜਪਿਆ, ਜਾ ਕੋ ਸਿਮਰ ਅਜਾਮਲ ਉਧਰਿਓ, ਤਾਂ ਉਸ ਵੇਲੇ ਇਸਦਾ ਉਧਾਰ ਹੋ ਗਿਆ, ਗਣਕਾ ਹੂ ਗਤ ਪਾਈ। ਇਸੇ ਤਰ੍ਹਾਂ ਉਹ ਵੇਸਵਾ ਜਿਹੜੀ ਕਿ ਕਦੀ ਬੁਰੇ ਕੰਮਾਂ ਵਿੱਚ ਖੱਚਤ ਸੀ, ਇੱਕ ਸਾਧੂ ਨੇ ਜਿਸ ਵੇਲੇ ਨਾਮ ਦਾ ਦਾਨ ਦਿੱਤਾ, ਉਸ ਨਾਮ ਨੂੰ ਪ੍ਰਾਪਤ ਕਰਕੇ ਉਸਦਾ ਉਧਾਰ ਹੋ ਗਿਆ। ਐਸਾ ਹੈ ਹਰੀ ਨਾਮ, ਹਰ ਕੋ ਨਾਮ ਸਦਾ ਸੁਖਦਾਈ। ਹਰੀ ਦਾ ਨਾਮ ਸਦਾ ਹੀ ਮਨੁੱਖ ਨੂੰ ਸੁਖ ਦੇਣ ਵਾਲਾ। ਜਾ ਕੋ ਸਿਮਰ ਅਜਾਮਲ ਉਧਰਿਓ, ਗਣਕਾ ਹੂ ਗਤ ਪਾਈ। 45 ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰੁਣਾ ਮੈਂ ਆਪਣੀ ਪੈਜ ਬੜਾਈ। ਜਿਹ ਨਰ ਜਸ ਕਿਰਪਾ ਨਿਧ ਗਾਇਓ, ਤਾ ਕੋ ਭਇਓ ਸਾਈ। ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ। ਇੰਨੀਆਂ ਕੁ ਅਰਜਾਂ ਕਰਦਾ ਹੋਇਆ ਇੱਥੇ ਖਿਮਾ ਦਾ ਜਾਚਕ ਹਾਂ, ਅਰਜਾਂ ਬੇਨਤੀਆਂ ਕਰਦਿਆਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸਤਿਗੁਰ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ, ਸਾਧ ਸੰਗਤ ਮਾਫ਼ ਕਰਨ ਯੋਗ ਆ। ਸੋ ਸਭ ਕਿਰਪਾ ਕਰੋ, ਇੱਕ ਵਾਰ ਸਭ ਆਖੋ ਧੰਨ ਸਿਰਫ ਸਤਿਗੁਰੂ ਜਗਜੀਤ ਸਿੰਘ ਜੀ।